दंडवत वंदन अनेक बार सर्व कला समरथ डोलन ते राखौ प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि पंडित बादशाह औरंगजेब दे कोल आए ने उन्होंने आके आख्या कि जेकर तुसी सतगुरु तेग बहादुर नूं इस्लाम कबूल करवा लोगे ते फिर तुहानूं कोई बहुती कोशिश नहीं करनी पवेगी असीं सारे हिंदू इस्लाम दे विच आपे ही आ जावांगे। कल इथों तक कथा पहुंची सी अज इथों अगे मैं प्रारंभ करदा। इम सुन शाह उचित बिद जानी कहियो दिजो तुम नीक बखानी। ग्रंथाकार भाई संतोख सिंह जी लिखदे ने कि जदों बादशाह ने पंडतां दीआं गल्लां नूं सुनिआ ते गल्लां चंगीआं मन नूं जच गईआं कहिंदा दिजो तुम नीक बखानी हे पंडतो तुसीं जो आख्या है ओह ठीक आख्या। होए है ऐसे जिम चित बांछो गुरु शरा मैं गम ने आछो। औरंगजेब कहिंदा कि जिस तरह तुसीं चाहुंदे हो उसे तरह मैं करके जरूर दिखा देवांगा। पहला हिंदुआं दे गुरु तेग बहादुर नूं शरा दे विच लियावांगा ते फिर तुहानूं अपने आप ही शरा कबूल करनी पएगी। पुण सब सिख संदेह ना करें गुर को देख तुरक पन तरें। औरंगजेब कहिंदा कि इस तों इलावा जिहड़े तेग बहादुर दे सिख ने ओह वी संदेह ते मन दे विच शक नूं धारण नहीं करनगे। जदों उन्हां दा गुरु तेग बहादुर बन जावेगा तुरक ते फिर सारे मगर लग के तुरक बनगे। सुनत शाह रुख ब्रिंद मुलाने काजी आरी उमराव बखाने। कवि संतोख सिंह जी लिखते ने कि जदों औरंगजेब ने इस तरह दीआं गल्लां कीतीआं ते जेड़े भी बैठे हुए सन मुलाने ते काजी सभा दे विच उन्हां सारयां ने मिलके फिरे आख्या कहिंदे ने एम सुखेन ही कारज होए सादर शरा मान सब कोए। कहिंदे ने हे बादशाह सलामत इस तरीके नूं अपनाउण दे नाल बड़ा सौखा ही साडा काम पूरा हो जावेगा सादर दे नाल सत्कार दे नाल सारे ही शरा नूं मन लैणगे। आजमत सहत होए बिच दीन सब जग बिखे शरा बड पीन। काजियां ते मुलाणियां ने आख्या बादशाह नूं कि इस तों इलावा एक होर भी बहुत वड्डा सानू फायदा होवेगा क्योंकि जेकर तेग बहादुर करामाती साडे मत दे विच आ जावेगा ते फिर बहुत सारी शरा दा ओह दूजियां दे विच फैलावे करेगा। आस मसलत सब हुण सराही उखरै मूल सो जाने नाही। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਇਸ ਤਰੀਕੇ ਦੇ ਨਾਲ ਆਪਣੀ ਸਲਾਹ ਬਣਾਈ ਹੈ, ਪਰ ਕਵੀ ਜੀ ਲਿਖਦੇ ਨੇ ਉਖਰ ਹੈ ਮੂਲ ਸੋ ਜਾਣੈ ਨਾਹੀ, ਪਰ ਇਹ ਮੂਰਖ ਇਸ ਗੱਲ ਨੂੰ ਨਹੀਂ ਜਾਣਦੇ ਕਿ ਇਸ ਤਰ੍ਹਾਂ ਕਰਨ ਦੇ ਨਾਲ ਸਾਡੀਆਂ ਜੜਾਂ ਪੁੱਟੀਆਂ ਜਾਣੀਆਂ। ਜਿਸ ਤੇ ਨਸੈ ਤੇਜ ਤੁਰ ਕਾਨਾ, ਸੋ ਦਿੜ ਕਰੈ ਧਰੈ ਮਨ ਮਾਨਾ। ਜਿਹੜਾ ਕੰਮ ਕਰਨ ਦੇ ਨਾਲ ਤੁਰਕਾਂ ਦਾ ਤੇਜ ਖਤਮ ਹੋਣਾ ਹੈ, ਉਸੇ ਹੀ ਕੰਮ ਨੂੰ ਦ੍ਰਿੜਤਾ ਦੇ ਨਾਲ ਇਹਨਾਂ ਨੇ ਕਰਨਾ ਆਪਣੇ ਮਨ ਦੇ ਵਿੱਚ ਮੰਨ ਲਿਆ। ਗੁਰੂ ਹਕਾਰੋ ਮਤ ਠਹਿਰਾਇਓ, ਆਵੈ ਰਾਮ ਰਾਏ ਜਿਮ ਆਇਓ। ਭਾਵ ਕਿ ਇਹ ਸਲਾਹ ਕੀਤੀ ਹੈ ਕਿ ਗੁਰੂ ਨੂੰ ਇਸ ਜਗ੍ਹਾ ਦੇ ਉੱਤੇ ਬੁਲਾਇਆ ਜਾਵੇ, ਜਿਸ ਤਰ੍ਹਾਂ ਰਾਮ ਰਾਏ ਆਇਆ ਹੈ ਸਾਡੇ ਕੋਲ, ਇਸੇ ਤਰ੍ਹਾਂ ਤੇਗ ਬਹਾਦਰ ਵੀ ਜ਼ਰੂਰ ਆਵੇਗਾ। ਪੂਰਬ ਗੁਰ ਸੋ ਗਏ ਸਮਾਏ, ਤੇਗ ਬਹਾਦਰ ਅਬੈ ਬਤਾਏ। ਜਿਹੜੇ ਪਹਿਲੇ ਗੁਰੂ ਸਾਹਿਬਾਨ ਹੋ ਚੁੱਕੇ ਨੇ ਉਹ ਤੇ ਸਮਾ ਗਏ ਨੇ, ਇਸ ਵੇਲੇ ਸਤਿਗੁਰੂ ਨਾਨਕ ਦੀ ਗੁਰਿਆਈ ਦੇ ਉੱਤੇ ਪ੍ਰਗਟ ਰੂਪ ਦੇ ਵਿੱਚ ਤੇਗ ਬਹਾਦਰ। ਦੋ ਇਹ ਦੀ ਤਤਕਾਲ ਬੁਲਾਏ, ਤਿੰਨ ਪ੍ਰਤੀ ਹੁਕਮ ਕਯੋ ਸਮ ਜਾਏ। ਉਸੇ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਅਹਿਦੀਆਂ ਨੂੰ ਤਤਕਾਲ ਹੀ ਬਾਦਸ਼ਾਹ ਨੇ ਆਪਣੇ ਕੋਲ ਬੁਲਾ ਲਿਆ ਹੈ ਤੇ ਫਿਰ ਉਹਨਾਂ ਨੂੰ ਹੁਕਮ ਕਰਕੇ ਸਮਝਾਇਆ। ਅਹਿਦੀ ਉਹ ਹੁੰਦੇ ਨੇ ਜਿਹੜੇ ਕਿ ਮੁਗਲ ਬਾਦਸ਼ਾਹ ਦੇ ਵੇਲੇ ਵਿਸ਼ੇਸ਼ ਸਵਾਰ ਹੁੰਦੇ ਸਨ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿਸੇ ਵਿਸ਼ੇਸ਼ ਕਰ ਨੂੰ ਵਸੂਲ ਕਰਨ ਦੇ ਲਈ ਜਾਂ ਕੋਈ ਵਿਸ਼ੇਸ਼ ਸੰਦੇਸ਼ਾ ਦੇਣ ਦੇ ਵਾਸਤੇ ਅਹਿਦੀਆਂ ਨੂੰ ਭੇਜਿਆ ਜਾਂਦਾ ਸੀ। ਭਾਈ ਕਾਨ ਸਿੰਘ ਜੀ ਨਾਭਾ ਨੇ ਇਹ ਵੀ ਲਿਖਿਆ ਕਿ ਉਸ ਵੇਲੇ ਦੇ ਹਿਸਾਬ ਦੇ ਨਾਲ 20 ਤੋਂ ਲੈ ਕੇ 25 ਰੁਪਏ ਇਹਨਾਂ ਦੀ ਮਹੀਨੇ ਦੀ ਇੱਕ ਤਨਖਾਹ ਹੁੰਦੀ ਸੀ। ਇਸ ਤੋਂ ਇਲਾਵਾ ਜਦੋਂ ਵੀ ਅਹਿਦੀ ਕਿਤੇ ਜਾਂਦੇ ਸਨ ਇਹਨਾਂ ਨੂੰ ਸਤਿਕਾਰ ਦੇ ਨਾਲ ਮੰਜੇ ਦੇ ਉੱਤੇ ਬਿਠਾ ਕੇ ਲਿਜਾਇਆ ਜਾਂਦਾ ਸੀ। ਜਿਹੜੇ ਪਿੰਡ ਦੇ ਵਿੱਚ ਇਹ ਪੜਾਅ ਕਰਦੇ ਸਨ ਉਥੋਂ ਦੇ ਅਗਲੇ ਜਿਹੜੇ ਹੋਰ ਵਗਾਰੀ ਹੁੰਦੇ ਸਨ ਫਿਰ ਉਹ ਮੰਜੇ ਨੂੰ ਚੁੱਕ ਕੇ ਅਗਾਂਹ ਲਿਜਾਂਦੇ ਸਨ। ਇਸ ਤਰ੍ਹਾਂ ਦੀ ਜਿਹੜੀ ਉਪਾਧੀ ਦੇ ਲੋਕ ਸਨ ਜਿਹੜੇ ਬਾਦਸ਼ਾਹ ਦੇ ਕਰਮਚਾਰੀ ਸਨ ਉਹਨਾਂ ਨੂੰ ਅਹਿਦੀ ਆਖਿਆ ਜਾਂਦਾ ਹੈ। ਹੁਣ ਔਰੰਗਜ਼ੇਬ ਬਾਦਸ਼ਾਹ ਇਸ ਸੰਦੇਸ਼ ਨੂੰ ਵਿਸ਼ੇਸ਼ ਸਮਝਦਾ ਹੈ ਕਿ ਸਤਿਗੁਰਾਂ ਨੂੰ ਬੁਲਾਇਆ ਜਾਵੇ, ਇਸ ਕਰਕੇ ਅਹਿਦੀਆਂ ਨੂੰ ਬਾਦਸ਼ਾਹ ਨੇ ਭੇਜਣ ਦੀ ਚਾਹ ਕੀਤੀ ਹੈ, ਕੋਲ ਬੁਲਾਇਆ ਤੇ ਫਿਰ ਉਹਨਾਂ ਨੂੰ ਸਮਝਾਉਣ ਲੱਗਾ ਅਹਿਦੀਆਂ ਨੂੰ। ਬੋਝ ਦਿਜਣ ਸੋ ਬਸ ਬੇ ਗ੍ਰਾਮ, ਸੋਡੀ ਤੇਗ ਬਹਾਦਰ ਨਾਮੂ। ਬਾਦਸ਼ਾਹ ਕਹਿੰਦਾ ਕਿ ਪੰਡਿਤ ਕਹਿੰਦੇ ਨੇ ਕਿ ਤੇਗ ਬਹਾਦਰ ਉਹਦਾ ਨਾਮ ਹੈ ਜਿਹੜਾ ਕਿ ਸੋਡੀਆਂ ਦੇ ਕੁਲ ਦੇ ਵਿੱਚ। ਜਾਏ ਹਕਾਰੋ ਇਤ ਕੋ ਲਿਆਵੋ, ਆਏ ਕਿ ਨਹੀਂ ਭੇਤ ਕੋ ਪਾਵੋ। ਦੋ ਜਿਹੜੇ ਐਦੀ ਬੁਲਾਏ ਨੇ ਉਹਨਾਂ ਨੂੰ ਬਾਦਸ਼ਾਹ ਕਹਿੰਦਾ ਕਿ ਜਾਓ ਉਸ ਨੂੰ ਇੱਥੇ ਬੁਲਾ ਕੇ ਲਿਆਓ, ਉਹਦੇ ਸਾਰੇ ਭੇਦ ਨੂੰ ਜਾ ਕੇ ਪਾਵੋ ਕਿ ਆਉਂਦਾ ਹੈ ਕਿ ਹੁਕਮ ਦੇ ਨਾਲ ਨਹੀਂ ਆਉਂਦਾ। ਕਹੋ ਦਿਖਾਵਣ ਅਜ਼ਮਤ ਕਰੈ, ਕਹਿ ਹਮਰੇ ਅਨਸਰਤਾ ਤਰੈ। ਬਾਦਸ਼ਾਹ ਕਹਿੰਦਾ ਕਿ ਤੇਗ ਬਹਾਦਰ ਨੂੰ ਜਾ ਕੇ ਆਖੋ ਕਿ ਜਾਂ ਤੇ ਆਣ ਕੇ ਕਰਾਂ ਮਾਤਾ ਨੂੰ ਦਿਖਾਵੇ। ਕਹਿ ਹਮਰੇ ਅਨੁਸਰਤਾ ਤਰੇ, ਜੇਕਰ ਕਰਾਂ ਮਾਤਾ ਉਹ ਨਹੀਂ ਦਿਖਾਉਣਾ ਚਾਹੁੰਦਾ ਤੇ ਫਿਰ ਉਹਨੂੰ ਸਾਡੇ ਅਨੁਸਾਰੀ ਹੋਣਾ ਪਵੇਗਾ, ਭਾਵ ਕੇ ਸਲਾਮ ਮੰਨਣਾ ਪਵੇਗਾ। ਸੁਣਤ ਹੁਕਮ ਕੋ ਕੀਨ ਸਤਿਆਰੀ, ਨਾਮ ਅਨੰਦਪੁਰ ਦਿਜਨ ਉਚਾਰੀ। ਬਾਦਸ਼ਾਹ ਦੇ ਹੁਕਮ ਨੂੰ ਸੁਣ ਕੇ ਉਹਨਾਂ ਦੋਵਾਂ ਅਹਿਦੀਆਂ ਨੇ ਜਾਣ ਦੀ ਤਿਆਰੀ ਕੀਤੀ ਹੈ। ਪੰਡਤਾਂ ਨੇ ਪਿੰਡ ਦਾ ਨਾਮ ਦੱਸਿਆ ਕਿ ਅਨੰਦਪੁਰ ਨਗਰੀ ਦਾ ਨਾਮ ਹੈ ਜਿੱਥੇ ਸਤਿਗੁਰੂ ਤੇਗ ਬਹਾਦਰ ਹਨ। ਦਿੱਲੀ ਤੇ ਸੁਣ ਬਾਹਰ ਪਏ, ਸ੍ਰੀ ਗੁਰ ਸਨਮੁਖ ਪੰਥ ਸਦਏ। ਦਿੱਲੀ ਤੋਂ ਅਹਿਦੀ ਬਾਹਰ ਨਿਕਲੇ ਨੇ, ਸੱਚੇ ਪਾਤਸ਼ਾਹ ਜੀ ਰਹਿੰਦੇ ਸਨ ਜਿਹੜੇ ਪਾਸੇ, ਉਸ ਪਾਸੇ ਨੂੰ ਅਹਿਦੀਆਂ ਨੇ ਆਪਣਾ ਮੂੰਹ ਕੀਤਾ। ਤੁਰਕ ਮੰਦ ਮਤ ਹੁਤੋ ਨੁਰੰਗਾ, ਸੰਤ ਪੀਰ ਗੁਰ ਸਨ ਬਦ ਰੰਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਦਾ ਇਹ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਇਹ ਬਹੁਤ ਹੀ ਜ਼ਿਆਦਾ ਮੰਦਾ ਸੀ, ਸੰਤਾਂ ਦੇ ਨਾਲ ਤੇ ਪੀਰਾਂ ਦੇ ਨਾਲ ਤੇ ਗੁਰੂ ਦੇ ਨਾਲ ਇਹ ਬਦ ਰੰਗ ਹੀ ਰਹਿੰਦਾ ਸੀ, ਭਾਵ ਕਿ ਇਹਨਾਂ ਸਾਰਿਆਂ ਦਾ ਇਹ ਵਿਰੋਧੀ ਸੀ। कवि जी अगले अध्याय का प्रारंभ कर दें। एहदी चढ़ कर खाट पर सब समाज तर पास निकसे पुरते नरन सिर उर्द उठाए तास। ग्रंथाकार भाई संतोख सिंह जी लिखते ने कि ऐदियां नूं मंजियां दे उत्ते चुकिया गया है, इस तों इलावा उन्होंने अपना साजो समान भी नाल लिया है। पुरी दे विचों मनुखां ने चुक के ऐदियां नूं उच्चा करके बाहर कढ़िया। आगे ग्राम गनम ते आवे पाछल नर तिन खाट टिकावे। कवि जी लिखते ने कि जदों अगे कोई पिंड आ जांदा है ते जिन्ना पहलिया आदमिया ने चुकिया हुंदा है वो थले उतार देंदे ने उन्ना दे खाट नू उन्ना दे मंजी नू। तहते नए निकास बिगारी आए उठावे ले सिर तारी। पहले थले रख देंदे ने ते उत्थों नवे जिहड़े बिगारी ने ओ लै जांदे ने फिर ओ उन्ना दे मंजिया नू अपने सिर दे उत्ते चुक लैंदे। बैठ मांच पर पंथ पयान सर्व प्रजा पर हुक्म बखाने। अपने मंजियां दे उते बैठ के वो इसे तरीके दे नाल ही सफर नूं तय करदे ने, सारी प्रजा दे उते अपने हुक्म नूं चलाउंदे ने। लेत सबण ते कृत मिष्टान आमिख सोय हार कर खान। सारियां तों घिओ ते मिठे पदार्थ लेंदे ने, इस तों इलावा खान दे वास्ते ओ मास भी लेंदे ने। सने सने मार्ग मैं चाले नित आनंदपुर नाम संभाले। इस तरीके दे नाल हौली हौली ओ रस्ते दे उते जा रहे ने। उन्हां ने आनंदपुर नाम नूं चंगे तरीके दे नाल याद कीता होया कि आखिरकार आनंदपुर पहुंचना। चलत चलत के तक दिन माही नरन सीस पर उठे सुजाही। कवि जी लिखते ने कि चलदिया चलदिया इसे तरह काफी दिन बतीत कर दिते। नरन सीस पर उठे सुजाही भाव के जाते हैं ऐ दिए मनुखां दे शरीरां दे उत्ते चुके हुए। सत द्रव तीर पहुंचे आए करत हुकम को गमनत जाए। चलदिया चलदिया सतलुज दरिया दे किनारे दे उत्ते पहुंच गए ने। करत हुकम को गमनत जाए पाव के चले जांदे हन अपने हुकम नू कर करके अगे तो अगे। आए आनंदपुर की नस डेरा चढ़े मंच बैठे तिस बेरा। आखिरकार चलदिया चलदिया आनंदपुर नगरी दे विच पहुंच गए ने। आन के अपना डेरा लाया ते मंजियां दे उत्ते चढ़ के बैठ गए। खान पान कर निसा बिताई जागे पुण प्रभात होए आई। खा पी के रात नू बतीत कीता जदों अगली सवेर होई ते फिर दोवे दिए जागे। बैठन सभा समा सुन करके गुरसों मिलन लालसा तरके। सभा दे विच बैठन दा सतगुरां दा की समा है इस नू पुछया गया ते ओ समय नू जान के फिर गुरु जी नू मिलन दे वास्ते तैयार होए। पए त्यार एहदी तब दौन थिरता सिंह पौर गह तौन। दोवे एहदी तैयार होए ने ते दर्शनी ड्यूड़ी दे विच ओ जा पहुंचे। सुध सत गुर के निकट पठायव शाह हुकम ते हम चल आयव। सतगुरां दे एक दास नूं उन्हां ने आख्या है जाके के सतगुरां नूं साडे आउण दी खबर दिओ, बादशाह दे हुकम दे नाल असीं चल के आए। गुरु हकारन दिल्लीपुर में दिल्ली पत चाहत पायुर में। दोवां ऐदियां ने सतगुरां दे दास नूं इह वी आख्या कि बादशाह सतगुरां नूं दिल्ली दे विच बुलाउणा चाहुंदा। इस कारज को हम चले आए मिलियो चहें तिन दर्शन पाए। ਐਦੀ ਇਹ ਕਹਿੰਦੇ ਨੇ ਕਿ ਇਸੇ ਕੰਮ ਨੂੰ ਕਰਨ ਦੇ ਵਾਸਤੇ ਅਸੀਂ ਇੱਥੇ ਚੱਲ ਕੇ ਆਏ ਹਾਂ, ਇਸ ਕਰਕੇ ਸਤਿਗੁਰਾਂ ਨੂੰ ਮਿਲਣਾ ਚਾਹੁੰਦੇ। ਸੁਣਤ ਪਾਸ ਗੁਰਦਾਸ ਪਿਆਨਾ, ਸਭ ਪ੍ਰਸੰਗ ਇਹ ਦੀਨ ਬਖਾਨਾ। ਐਦੀਆਂ ਦੀ ਗੱਲ ਨੂੰ ਸੁਣ ਕੇ ਜਿਹੜਾ ਗੁਰੂ ਜੀ ਦਾ ਦਾਸ ਸੀ ਉਹ ਸਤਿਗੁਰਾਂ ਦੇ ਕੋਲ ਪਹੁੰਚ ਗਿਆ ਤੇ ਸਾਰਾ ਐਦੀਆਂ ਦੇ ਆਉਣ ਦਾ ਜਿਹੜਾ ਪ੍ਰਸੰਗ ਸੀ ਉਹ ਸਤਿਗੁਰਾਂ ਨੂੰ ਉਸਨੇ ਸੁਣਾ ਦਿੱਤਾ। ਥੇਰੇ ਪੌਰ ਦੇ ਸ਼ਾਹ ਪਠਾਏ, ਕਹੇ ਸੋ ਹਮ ਲੈ ਬੇ ਗੁਰ ਆਏ। ਹੱਥ ਜੋੜ ਕੇ ਸਤਿਗੁਰਾਂ ਦੇ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਦੋ ਐਦੀਏ ਬਾਦਸ਼ਾਹ ਨੇ ਕਲਾਏ ਨੇ ਜਿਹੜੇ ਕਿ ਦਰਵਾਜੇ ਦੇ ਬਾਹਰ ਖੜੇ ਨੇ। ਕਹੇ ਸੋ ਹਮ ਲੈ ਬੇ ਗੁਰ ਆਏ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹ ਵੀ ਕਹਿੰਦੇ ਨੇ ਕਿ ਬਾਦਸ਼ਾਹ ਦੇ ਹੁਕਮ ਦੇ ਨਾਲ ਅਸੀਂ ਸਤਿਗੁਰਾਂ ਨੂੰ ਲੈਣ ਦੇ ਵਾਸਤੇ ਆਏ ਹਾਂ। ਅੰਤਰ ਜਾਮੀ ਸ੍ਰੀ ਗੁਰਦੇਵ, ਭੂਤ ਭਵਿੱਖ ਲਖੈ ਸਭ ਪੇਵ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਅੰਤਰਜਾਮੀ ਨੇ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੀਤ ਚੁੱਕੇ ਯੁੱਗਾਂ ਦੇ ਸਮੇਂ ਨੂੰ ਵੀ ਜਾਣਦੇ ਨੇ ਤੇ ਜੋ ਅਜੇ ਸਮਾਂ ਆਉਣ ਵਾਲਾ ਹੈ ਜਿਹੜੇ ਸਤਿਗੁਰੂ ਜੀ ਉਹਨੂੰ ਵੀ ਜਾਣਦੇ ਨੇ। ਸਹਿਜ ਸੁਭਾ ਇੱਕ ਬਾਕੀ ਉਚਾਰੇ, ਆਏ ਜਮ ਕੇ ਅਬੈਰ ਵਾਰੇ। ਸਹਿਜ ਸੁਭਾਹੀ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ, ਕਹਿੰਦੇ ਨੇ ਆਏ ਜਮ ਕੇ ਅਭੈ ਰਵਾਰੇ। ਕਹਿੰਦੇ ਨੇ ਹੇ ਭਾਈ, ਧਰਮ ਰਾਜ ਦੇ ਜਿਹੜੇ ਦੂਤ ਨੇ ਨਾ ਉਹ ਲੈਣ ਦੇ ਵਾਸਤੇ ਚੱਲ ਕੇ ਆ ਗਏ। ਲਖੀ ਜਾਏ ਨੀਕੀ ਇਹ ਬਾਤ, ਅਵਸਰ ਪੂਰਨ ਕੋ ਬਿਰ ਤਾਂਤ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਗੱਲ ਦੀ ਸਾਨੂੰ ਲਖਤਾ ਹੈ ਔਰ ਇਹ ਚੰਗੀ ਹੀ ਗੱਲ ਹੈ। ਅਵਸਰ ਪੂਰਨ ਕੋ ਬਿਰਤਾਂਤ, ਭਾਵ ਕੇ ਅੰਤ ਦੇ ਸਮੇਂ ਦਾ ਜਿਹੜਾ ਬਿਰਤਾਂਤ ਹੈ ਇਹ ਗੱਲ ਸਮਝੀ ਜਾ ਰਹੀ ਹੈ ਕਿ ਜੋ ਹੋਣ ਵਾਲਾ ਹੈ ਉਹ ਹੋ ਰਿਹਾ। ਸੁਣ ਕੇ ਮਤੀ ਦਾਸ ਤਬ ਕਹਿਓ, ਸ੍ਰੀ ਪ੍ਰਭੂ ਕਹਾਂ ਆਪੇ ਲਹਿਓ। ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਕਵੀ ਜੀ ਲਿਖਦੇ ਨੇ ਕਿ ਮਤੀ ਦਾਸ ਜੀ ਸਤਿਗੁਰਾਂ ਦੇ ਲਾਗੇ ਹੀ ਖੜੇ ਸਨ। ਉਹਨਾਂ ਨੇ ਹੱਥ ਜੋੜ ਕੇ ਆਖਿਆ, ਸ੍ਰੀ ਪ੍ਰਭੂ ਕਹਾਂ ਇਹ ਪਲਹਿਓ, ਇਹ ਸੱਚੇ ਪਾਤਸ਼ਾਹ ਇਹ ਕਿਸ ਤਰ੍ਹਾਂ ਦਾ ਬਚਨ ਤੁਸੀਂ ਕਰ ਰਹੇ ਹੋ? ਤੁਸੀਂ ਕੀ ਜਾਣਿਆ ਕਿ ਇਸ ਤਰ੍ਹਾਂ ਦਾ ਬਿਰਤਾਂਤ ਕਹਿ ਦਿੱਤਾ ਕਿ ਜਮ ਲੈਣ ਦੇ ਵਾਸਤੇ ਆਏ ਨੇ? ਗੁਰ ਕਰ ਕੋਈ ਔਰ ਸ਼ਾਹ ਲਖੰਤਾ, ਰੱਖਿਆ ਦਾਇਬ ਨਮਰ ਬਨੰਤਾ। ਮਤੀ ਦਾਸ ਨੇ ਆਖਿਆ ਕਿ ਸੱਚੇ ਪਾਤਸ਼ਾਹ ਗੁਰੂ ਘਰ ਨੂੰ ਬਾਦਸ਼ਾਹ ਚੰਗੇ ਤਰੀਕੇ ਦੇ ਨਾਲ ਜਾਣਦਾ ਹੈ, ਉਹ ਨਿਮਰਤਾ ਦੇ ਨਾਲ ਗੁਰੂ ਘਰ ਦਾ ਅਦਬ ਸਤਿਕਾਰ ਵੀ ਰੱਖਦਾ ਹੈ। ਰਾਮ ਰਾਏ ਕੋ ਬਹੁ ਧਨ ਦੀਨ, ਨਿਕਟ ਬਿਠਾਏ ਸੁਭਾਸਨ ਦੀਨ। ਸੱਚੇ ਪਾਤਸ਼ਾਹ ਰਾਮ ਰਾਏ ਜੀ ਜਿਹੜੇ ਕਿ ਉੱਥੇ ਪਹੁੰਚੇ ਹੋਏ ਨੇ, ਬਾਦਸ਼ਾਹ ਨੇ ਉਹਨੂੰ ਬਹੁਤਾ ਸਾਰਾ ਧਨ ਦਿੱਤਾ ਹੈ। ਇਸ ਤੋਂ ਇਲਾਵਾ ਜਦੋਂ ਵੀ ਰਾਮ ਰਾਏ ਜੀ ਉਹਦੀ ਸਭਾ ਦੇ ਵਿੱਚ ਜਾਂਦੇ ਨੇ ਤੇ ਚੰਗੇ ਵਧੀਆ ਉੱਚੇ ਆਸਣ ਦੇ ਉੱਤੇ ਉਸ ਨੂੰ ਬਿਠਾਉਂਦਾ। ਅਬ ਲੋ ਬਣੀ ਬਾਤ ਸ਼ੁਭ ਤਾਹੀ, ਪਾਓ ਤਰੈ ਤਿਮ ਹੀ ਤੁਮ ਮਾਹੀ। ਮਤੀ ਦਾਸ ਨੇ ਆਖਿਆ ਕਿ ਅਜੇ ਤੱਕ ਬਾਦਸ਼ਾਹ ਦੀ ਚੰਗੀ ਗੱਲ ਬਣੀ ਰਹੀ ਹੈ, ਪਾਓ ਤਰੈ ਤਿਮ ਹੀ ਤੁਮ ਮਾਹੀ। ਜਿਸ ਤਰ੍ਹਾਂ ਰਾਮ ਰਾਏ ਦੇ ਨਾਲ ਉਹ ਪ੍ਰੇਮ ਕਰਦਾ ਹੈ ਇਹ ਸੱਚੇ ਪਾਤਸ਼ਾਹ, ਇਸੇ ਤਰ੍ਹਾਂ ਉਹ ਤੁਹਾਡੇ ਨਾਲ ਵੀ ਪ੍ਰੇਮ ਕਰੇਗਾ। ਕਰੋ ਸ਼ਾਹ ਸੋ ਮੇਲ ਸੁਖਾਰੇ, ਕਹਾਂ ਕਹਿਤ ਹੋ ਬਾਕ ਦੁਖਾਰੇ। ਮਤੀ ਦਾਸ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਬਾਦਸ਼ਾਹ ਦੇ ਨਾਲ ਤੁਸੀਂ ਸੌਖੇ ਤਰੀਕੇ ਦੇ ਨਾਲ ਮਿਲਾਪ ਕਰੋ, ਜੇਕਰ ਆਏ ਨੇ ਐਦੀਏ ਇਹਨਾਂ ਦੇ ਨਾਲ ਜਾਓ। ਕਹਾਂ ਕਹਤ ਹੋ ਬਾਗ ਦੁਖਾਰੇ, ਇਹ ਸੱਚੇ ਪਾਤਸ਼ਾਹ ਇਹ ਦੁੱਖ ਦੇਣ ਵਾਲੇ ਜਿਹੜੇ ਬਚਨ ਨੇ ਇਹ ਤੁਸੀਂ ਸਾਨੂੰ ਕਿਉਂ ਕਰਦੇ? ਸੁਣ ਸ੍ਰੀ ਤੇਗ ਬਹਾਦਰ ਕਹਿਓ, ਸੋਹੇ ਹੈ ਜੋ ਪਰਮੇਸ਼ਰ ਚਾਹਿਓ। ਜਦੋਂ ਮਤੀ ਦਾਸ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਭਾਈ ਮਤੀ ਦਾਸ ਤੇਰੇ ਆਖਿਆ ਕੀ ਹੁੰਦਾ ਹੈ? ਹੋਣਾ ਤੇ ਉਹ ਹੈ ਜੋ ਪਰਮੇਸ਼ਰ ਨੇ ਰਚਿਆ ਹੋਇਆ ਹੈ ਪਹਿਲਾਂ ਹੀ।
ਹਮਰੋ ਮੇਲ ਨ ਬਣੈ ਕਦਾਈ, ਕੂਰ ਮਲੇਸ਼ ਸੰਤ ਦੁਖ ਦਾਈ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਤੀ ਦਾਸ ਉਹ ਰਾਮ ਰਾਈ ਹੀ ਹੈ ਜਿਨ੍ਹੇ ਕੇ ਬਾਦਸ਼ਾਹ ਦੇ ਨਾਲ ਮਿਲਾਪ ਕਰ ਲਿਆ। ਸਾਡੇ ਨਾਲ ਬਾਦਸ਼ਾਹ ਦਾ ਮਿਲਾਪ ਰਾਮ ਰਾਜ ਦੇ ਵਾਂਗ ਨਹੀਂ ਹੋਵੇਗਾ। ਕਹਿੰਦੇ ਨੇ ਕੂਰ ਮਲੇਸ਼ ਸੰਤ ਦੁਖਦਾਈ, ਕਿਉਂਕਿ ਬਾਦਸ਼ਾਹ ਝੂਠਾ ਹੈ, ਮਲੇਸ਼ ਹੈ, ਸੰਤਾਂ ਨੂੰ ਦੁੱਖ ਦੇਣ ਵਾਲਾ। ਇਮ ਕਹਿ ਇਹ ਦੀ ਨਿਕਟ ਬੁਲਾਏ, ਪਿਖਨ ਕੇਤ ਅੰਤਰ ਪ੍ਰਭ ਛਾਏ। ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਫਿਰ ਸਤਿਗੁਰਾਂ ਨੇ ਉਹਨਾਂ ਦੋਵਾਂ ਐਦੀਆਂ ਨੂੰ ਆਪਣੇ ਕੋਲ ਬੁਲਾਇਆ। ਪਿਖਨ ਕੇ ਤੇ ਅੰਤਰ ਪ੍ਰਵਿਸ਼ਾਏ, ਉਸੇ ਵੇਲੇ ਐਦੀਆਂ ਨੇ ਅੰਦਰ ਪ੍ਰਵੇਸ਼ ਕੀਤਾ। ਸਮਖ ਬਦਨ ਗੁਰ ਜਬੈ ਨਿਹਾਰੇ, ਤਤਸ਼ਿਨ ਦੁਰਮਤ ਤਿੰਨ ਨਿਰਵਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਉਹਨਾਂ ਨੇ ਸਾਹਮਣੇ ਸਤਿਗੁਰੂ ਤੇਗ ਬਹਾਦਰ ਜੀ ਦਾ ਦਰਸ਼ਨ ਕੀਤਾ, ਤਤਸ਼ਿਨ ਦੁਰਮਤ ਤਿੰਨ ਨਿਰਵਾਰੇ, ਉਸੇ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਐਦੀਆਂ ਦੀ ਜਿਹੜੀ ਖੋਟੀ ਮਤ ਸੀ ਉਹ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਨਾਲ ਹੀ ਦੂਰ ਹੋ ਗਈ। ਹੁਣ ਕਿਸ ਤਰੀਕੇ ਦੇ ਨਾਲ ਬ੍ਰਾਹਮਣਾਂ ਨੇ ਬਾਦਸ਼ਾਹ ਨੂੰ ਆਖਿਆ ਤੇ ਕਿਸ ਤਰੀਕੇ ਦੇ ਨਾਲ ਐਦੀਏ ਭੇਜੇ ਨੇ ਬਾਦਸ਼ਾਹ ਨੇ ਸਤਿਗੁਰਾਂ ਦੇ ਕੋਲ, ਇਸ ਨੂੰ ਅੰਕਿਤ ਕੀਤਾ ਹੈ ਕਵੀ ਜੀਵਨ ਸਿੰਘ ਜੀ ਨੇ ਆਪਣੀ ਕਵਿਤਾ ਦੇ ਵਿੱਚ। ਉਹ ਜਿਹੜੀ ਕਵਿਤਾ ਹੈ ਸਾਰਾ ਉਹਦਾ ਬਿਰਤਾਂਤ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ। ਬਹਿ ਕੇ ਅਰਜ ਕੀਤੀ ਬ੍ਰਾਹਮਣਾ, ਸਾਰੀ ਕਰਕੇ ਸੋਚ ਵਿਚਾਰ, ਆਗੂ ਧਾਰਮਿਕ ਸਾਡੀ ਕੌਮ ਦਾ, ਗੁਰੂ ਨਾਨਕ ਦਾ ਨਵਾਂ ਅਵਤਾਰ, ਗੁਰੂ ਨਾਨਕ ਦਾ ਨਵਾਂ ਅਵਤਾਰ, ਸੁਰਤੀ ਵਸਦਾ ਸੂਰਜ ਚਮਕਦਾ, ਸੁਰਤੀ ਵਸਦਾ ਸੂਰਜ ਚਮਕਦਾ, ਬੈਠਾ ਆਨੰਦਪੁਰ ਵਿਚਕਾਰ, ਬੈਠਾ ਆਨੰਦਪੁਰ ਵਿਚਕਾਰ, ਪਿਤਾ ਜਿਸ ਦੇ ਹਰ ਗੋਬਿੰਦ ਨੇ, ਪਿਤਾ ਜਿਸ ਦੇ ਹਰ ਗੋਬਿੰਦ ਨੇ, ਮੇਰੀ ਪੀਰੀ ਦੀ ਭਾਈ ਤਲਵਾਰ, ਮੇਰੀ ਪੀਰੀ ਦੀ ਭਾਈ ਤਲਵਾਰ, ਜਿਨੇ ਬੰਦ ਗਵਾਲੀਅਰ ਕਿਲੇ ਚੋ ਜਾ ਕੇ ਰਾਜ ਛੁਡਾਏ ਬਾਈ ਤਾਰ, ਜਾ ਕੇ ਰਾਜ ਛੁਡਾਏ ਬਾਈ ਤਾਰ, ਵੱਡਾ ਦਲ ਪੰਜਣ ਗੁਰ ਸੂਰਮਾ, ਵੱਡਾ ਦਲ ਪੰਜਣ ਗੁਰ ਸੂਰਮਾ, ਬੰਦੀ ਛੋੜ ਤੇ ਸਿਪਾਹ ਸਲਾਰ, ਬੰਦੀ ਛੋੜ ਤੇ ਸਿਪਾਹ ਸਲਾਰ, ਇੱਕ ਹੀਰਾ ਪੁੱਤਰ ਉਸਦਾ, ਇੱਕ ਹੀਰਾ ਪੁੱਤਰ ਉਸਦਾ, ਨਿਤ ਕਰਦਾ ਏ ਪਰ ਉਪਕਾਰ, ਨਿਤ ਕਰਦਾ ਏ ਪਰ ਉਪਕਾਰ, ਰੱਖੇ ਲਜਿਆ ਸ਼ਰਨੀ ਆਏ ਦੀ, ਰੱਖੇ ਲਜਿਆ ਸ਼ਰਨੀ ਆਏ ਦੀ, ਦੁੱਖ ਦੁਖੀਆਂ ਦੇ ਰਿਹਾਏ ਨਿਵਾਰ, ਦੁੱਖ ਦੁਖੀਆਂ ਦੇ ਰਿਹਾਏ ਨਿਵਾਰ, ਉਹਦੀ ਜੀਵ ਤੇ ਰਿਧੀਆਂ ਸਿੱਧੀਆਂ, ਉਹਦੀ ਜੀਵ ਤੇ ਰਿਧੀਆਂ ਸਿੱਧੀਆਂ, ਕਰਾਮਾਤਾਂ ਦਾ ਵੱਡਾ ਭੰਡਾਰ, ਕਰਾਮਾਤਾਂ ਦਾ ਵੱਡਾ ਭੰਡਾਰ, ਸਾਰੀ ਹਿੰਦ ਦਾ ਮੰਨਿਆ ਪੀਰਿਓ, ਸਾਰੀ ਹਿੰਦ ਦਾ ਮੰਨਿਆ ਪੀਰਿਓ, ਅਸੀਂ ਉਸ ਦੇ ਤਾਬੇਦਾਰ, ਅਸੀਂ ਉਸ ਦੇ ਤਾਬੇਦਾਰ, ਜੇ ਦੀਨ ਮਨਾ ਲਓ ਉਸ ਨੂੰ, ਜੇ ਦੀਨ ਮਨਾ ਲਓ ਉਸ ਨੂੰ, ਫਿਰ ਸਾਡਾ ਵੀ ਨਹੀਂ ਇਨਕਾਰ, ਫਿਰ ਸਾਡਾ ਵੀ ਨਹੀਂ ਇਨਕਾਰ, ਤੋਰੇ ਤੁਰਤ ਦੀਏ ਨੁਰੰਗੇ ਨੇ, ਤੋਰੇ ਤੁਰਤ ਦੀਏ ਨੁਰੰਗੇ ਨੇ, ਆਏ ਕਰਦੇ ਮਾਰੋ ਮਾਰ, ਆਏ ਕਰਦੇ ਮਾਰੋ ਮਾਰ, ਮਿਲੇ ਤੇਗ ਬਹਾਦਰ ਗੁਰੂ ਨੂੰ, ਮਿਲੇ ਤੇਗ ਬਹਾਦਰ ਗੁਰੂ ਨੂੰ, ਆ ਕੇ ਆਨੰਦਪੁਰ ਵਿਚਕਾਰ, ਆ ਕੇ ਆਨੰਦਪੁਰ ਵਿਚਕਾਰ। ਕਵੀ ਜੀਵਨ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਨੂੰ ਪਹਿਲਾਂ ਖਬਰ ਦਿੱਤੀ ਹੈ ਇਸ ਤਰ੍ਹਾਂ ਦੀ ਉਹਨਾਂ ਪੰਡਤਾਂ ਨੇ, ਤੇ ਫਿਰ ਬਾਦਸ਼ਾਹ ਨੇ ਐਦੀਏ ਭੇਜੇ ਨੇ ਜਿਹੜੇ ਕਿ ਹੁਣ ਸਤਿਗੁਰਾਂ ਦੇ ਕੋਲ ਆਣ ਕੇ ਪਹੁੰਚੇ ਨੇ। ਸਤਿਗੁਰਾਂ ਦਾ ਜਦੋਂ ਦਰਸ਼ਨ ਕੀਤਾ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਦੀ ਜਿਹੜੀ ਖੋਟੀ ਬੁੱਧੀ ਸੀ ਉਹ ਦਰਸ਼ਨ ਕਰਨ ਦੇ ਨਾਲ ਹੀ ਦੂਰ ਹੋ ਗਏ। ਸਮ ਸੰਤਨ ਗੁਰ ਸ਼ਾਂਤ ਸੁਭਾਉ, ਹਰਖ ਸ਼ੋਕ ਨਹੀਂ ਲੇਸ਼ ਕੋਦਾਉ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਤਾਂ ਦੀ ਬਰਾਬਰੀ ਦਾ, ਗੁਰਾਂ ਦਾ ਬਹੁਤ ਹੀ ਜ਼ਿਆਦਾ ਸ਼ਾਂਤ ਸੁਭਾਅ ਹੈ, ਜਿਨ੍ਹਾਂ ਨੂੰ ਨਾ ਕਦੇ ਕੋਈ ਖੁਸ਼ੀ ਹੁੰਦੀ ਹੈ ਤੇ ਨਾ ਹੀ ਕਦੇ ਕੋਈ ਸੋਗ ਲੱਗਦਾ ਹੈ, ਭਾਵ ਕਿ ਹਰਖ ਤੇ ਸੋਗ ਦੇ ਵਿੱਚ ਸਤਿਗੁਰੂ ਜੀ ਹਮੇਸ਼ਾ ਇੱਕ ਸਮਾਨ ਰਹਿੰਦੇ। ਨਮ ਰਸੀਸ ਕਰ ਕੀਨ ਸਲਾਮ, ਬੈਠੀ ਦੇਖੀ ਸਭਾ ਤਮਾਮ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਿਮਰਤਾ ਨੂੰ ਧਾਰਨ ਕਰਕੇ ਉਹਨਾਂ ਦੋਵਾਂ ਐਦੀਆਂ ਨੇ ਸਤਿਗੁਰਾਂ ਨੂੰ ਸਲਾਮ ਕੀਤੀ ਹੈ, ਦੇਖੀ ਸਤਿਗੁਰਾਂ ਦੀ ਬੈਠੀ ਹੋਈ ਤਮਾਮ ਸਭਾ। ਨਿਜ ਕਰ ਤੇ ਦੀਨਸ ਪਰਵਾਨਾ, ਕਰਿਓ ਪੜਾਵਣ ਮਤਲਬ ਜਾਣਾ। ਜਿਹੜਾ ਲਿਖਿਆ ਹੋਇਆ ਬਾਦਸ਼ਾਹ ਦਾ ਪਰਵਾਨਾ ਸੀ ਉਹ ਸਤਿਗੁਰਾਂ ਨੂੰ ਦੇ ਦਿੱਤਾ, ਕਰਿਓ ਪੜਾਵਣ ਮਤਲਬ ਜਾਣਾ। ਸਤਿਗੁਰਾਂ ਨੇ ਹੁਕਮ ਕਰਕੇ ਉਸ ਪਰਵਾਨੇ ਨੂੰ ਚਿੱਠੀ ਨੂੰ ਪੜਵਾਇਆ, ਦਾਸ ਨੂੰ ਹੁਕਮ ਕਰਕੇ ਤੇ ਬਾਦਸ਼ਾਹ ਦੇ ਮਤਲਬ ਨੂੰ ਜਾਣਿਆ। ਲਿਖਿਓ ਤਾਂ ਹੀ ਮੈਂ ਆਵਣ ਕੀ ਜੈ, ਮਿਹਰਬਾਨ ਹੋਏ ਦਰਸ਼ਨ ਦੀ ਜੈ। ਬਾਦਸ਼ਾਹ ਦੇ ਪਰਵਾਨੇ ਦੇ ਵਿੱਚ ਲਿਖਿਆ ਹੋਇਆ ਕਿ ਤੁਸੀਂ ਕਿਰਪਾ ਕਰਕੇ ਦਿੱਲੀ ਦੇ ਵਿੱਚ ਆਣ ਕੇ ਦਰਸ਼ਨ ਦਿਓ, ਆਪਣੀ ਮਿਹਰਬਾਨਗੀ ਕਰੋ। ਲੋਕਣ ਤੇ ਜਸ ਸੁਣਿਓ ਤੁਹਾਰਾ, ਯਾਂ ਤੇ ਮਿਲਬੋ ਨੀਕ ਵਿਚਾਰਾ। ਬਾਦਸ਼ਾਹ ਨੇ ਪਰਵਾਨੇ ਦੇ ਵਿੱਚ ਲਿਖਿਆ ਹੋਇਆ ਸੀ ਕਿ ਲੋਕਾਂ ਤੋਂ ਤੁਹਾਡਾ ਬਹੁਤ ਜ਼ਿਆਦਾ ਜਸ ਸੁਣਿਆ ਹੋਇਆ, ਇਸ ਕਰਕੇ ਮੈਂ ਸਮਝਿਆ ਕਿ ਤੁਹਾਨੂੰ ਆਪਣੇ ਕੋਲ ਬੁਲਾ ਕੇ ਤੁਹਾਡੇ ਨਾਲ ਮਿਲਾਪ ਕਰਨਾ ਚਾਹੀਦਾ। ਸੁਣ ਸਤ ਗੁਰ ਕਾਗਦ ਲਿਖਵਾਏ, ਜੇ ਮਿਲ ਬੇ ਲਾਲ ਸੇ ਉਪ ਜਾਇਵ। ਚਿੱਠੀ ਨੂੰ ਪੜਨ ਤੋਂ ਬਾਅਦ ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਵੱਲੋਂ ਇੱਕ ਹੁਕਮਨਾਮਾ ਲਿਖਿਆ ਹੈ। ਸਤਿਗੁਰਾਂ ਨੇ ਲਿਖਿਆ ਜੇ ਮਿਲਬੇ ਲਾਲਸ ਉਪਜਾਇਬ, ਕਿ ਹੇ ਬਾਦਸ਼ਾਹ ਜੇਕਰ ਸਾਨੂੰ ਮਿਲਣ ਦੇ ਵਾਸਤੇ ਤੂੰ ਚਾਹ ਰੱਖਦਾ ਹੈ। ਤਾਉ ਹਮੇ ਆਵੇ ਦਿੱਲੀ ਪੁਰ ਕੋ, ਮਿਲ ਕਰ ਕਰੋ ਮਨੋਰਥ ਉਰ ਕੋ। ਤੇ ਤੇਰੀ ਗੱਲ ਨੂੰ ਮੰਨ ਕੇ ਮੈਂ ਦਿੱਲੀ ਦੇ ਵਿੱਚ ਜ਼ਰੂਰ ਆਵਾਂਗਾ, ਤੇਰੇ ਨਾਲ ਮਿਲਾਪ ਕਰਾਂਗਾ ਤਾਂ ਕਿ ਤੇਰੇ ਮਨ ਦਾ ਮਨੋਰਥ ਪੂਰਾ ਹੋ ਜਾਏ। ਪੂਰਬ ਗੁਰ ਘਰ ਕੋ ਬਲ ਸੁਣ ਕੇ, ਰਾਮ ਰਾਏ ਬੁਲਵਾਏ ਗੁਣ ਕੈ। ਸਤਿਗੁਰਾਂ ਨੇ ਖਤ ਦੇ ਵਿੱਚ ਇਹ ਵੀ ਲਿਖਿਆ ਕਿ ਪਹਿਲਾਂ ਗੁਰੂ ਘਰ ਦੇ ਵੱਡੇ ਬਲ ਨੂੰ ਸੁਣ ਕੇ ਤੂੰ ਰਾਮ ਰਾਏ ਨੂੰ ਆਪਣੇ ਕੋਲ ਬੁਲਵਾਇਆ। ਸ੍ਰੀ ਹਰਿ ਕ੍ਰਿਸ਼ਨ ਬਹੁਰ ਬੁਲਵਾਏ, ਅਬ ਤੈ ਹਮਰੇ ਨਿਕਟ ਪਠਾਏ। ਰਾਮ ਰਾਏ ਤੋਂ ਬਾਅਦ ਫੇਰ ਤੂੰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਦਿੱਲੀ ਬੁਲਵਾਇਆ, ਤੇ ਇਸ ਵਾਰੀ ਹੁਣ ਤੂੰ ਮੈਨੂੰ ਬੁਲਾਉਣ ਦੇ ਵਾਸਤੇ ਐਦੀਏ ਭੇਜੇ। ਤਿੰਨ ਅਹਿਦਨ ਕੋ ਲਿਖ ਕਰ ਦਿਓ, ਕਰੈ ਤਥਾ ਜਿਮ ਚਾਹਤ ਪਇਓ। ਉਹ ਖਤ ਲਿਖ ਕੇ ਉਹਨਾਂ ਦੋਵਾਂ ਐਦੀਆਂ ਨੂੰ ਸਤਿਗੁਰਾਂ ਨੇ ਦੇ ਦਿੱਤਾ। ਕਹਿਤ ਤਥਾ ਜਿਮ ਚਾਹਤ ਪਇਓ, ਸਤਿਗੁਰੂ ਜੀ ਕਹਿੰਦੇ ਨੇ ਕਿ ਸ਼ਾਹ ਜਿਵੇਂ ਚਾਹੁੰਦਾ ਹੈ ਉਵੇਂ ਕਰੇ। ਇਮੀ ਉੱਤਰ ਲਿਖਵਾਏ ਗੁਸਾਈ, ਕੇਤਕ ਤਨ ਦੀਨਸ ਤਿੰਨ ਤਾਈ। ਇਸ ਤਰ੍ਹਾਂ ਦੀ ਜਵਾਬੀ ਚਿੱਠੀ ਲਿਖ ਕੇ ਉਹਨਾਂ ਐਦੀਆਂ ਨੂੰ ਦੇ ਦਿੱਤੀ, ਤੇ ਫਿਰ ਸਤਿਗੁਰਾਂ ਨੇ ਬਹੁਤਾ ਸਾਰਾ ਧਨ ਉਹਨਾਂ ਐਦੀਆਂ ਨੂੰ ਦਿੱਤਾ। ਹਤੇ ਲੋਭ ਤੇ ਲੈ ਨਰਮ ਆਏ, ਗੁਰ ਕੇ ਸਮਰਖ ਨਾ ਕਛੂ ਅਲਾਏ। ਕਵੀ ਜੀ ਲਿਖਦੇ ਨੇ ਕਿ ਲੋਭ ਦੇ ਮਾਰਿਆ ਹੋਇਆ ਨੇ ਧਨ ਦੀ ਪ੍ਰਾਪਤੀ ਕੀਤੀ, ਥੋੜਾ ਨਰਮ ਹੋਏ, ਗੁਰ ਕੇ ਸਮਖ ਨਾ ਕਛੂ ਲਾਏ। ਗੁਰੂ ਜੀ ਦੇ ਸਾਹਮਣੇ ਉਹਨਾਂ ਨੇ ਹੋਰ ਕੋਈ ਵੀ ਮੋੜਵਾਂ ਜਵਾਬ ਨਾ ਦਿੱਤਾ। ਨੌਕਰਾਂ ਨੂੰ ਵੱਡੇ ਘਰਾਂ ਦੇ ਵਿੱਚੋਂ ਆਇਆਂ ਨੂੰ ਸਰੋਪਾ ਦਿੱਤਾ ਜਾਂਦਾ ਸੀ, ਪੁਰਾਣੇ ਸਮੇਂ ਦਾ ਇਸ ਤਰ੍ਹਾਂ ਦਾ ਰਿਵਾਜ ਸੀ। ਇਸ ਕਰਕੇ ਸਤਿਗੁਰਾਂ ਨੇ ਇਸ ਸ੍ਰਿਸ਼ਟਾਚਾਰ ਨੂੰ ਵਰਤਿਆ ਕਿ ਉਹਨਾਂ ਨੂੰ ਧਨ ਦਿੱਤਾ। ਉਹਨਾਂ ਨੇ ਸਤਿਗੁਰਾਂ ਨੂੰ ਕੋਈ ਵਚਨ ਨਾ ਆਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਵਾਂਗੇ ਜ਼ਰੂਰ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਚੌਮਾਸੇ ਦਾ ਸਮਾਂ ਆ ਰਿਹਾ, ਚਾਰ ਮਹੀਨਿਆਂ ਦੇ ਸਮੇਂ ਨੂੰ ਚਮਾਸਾ ਆਖਿਆ ਜਾਂਦਾ ਹੈ, ਬਰਸਾਤਾਂ ਦੇ ਦਿਨਾਂ ਦੇ ਵਾਸਤੇ ਆਖਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਸਮਾਂ ਹੈ ਚਾਰ ਮਹੀਨਿਆਂ ਦਾ, ਇਸ ਨੂੰ ਬਿਤਾ ਕੇ ਉਦੋਂ ਬਾਅਦ ਚਮਾਸੇ ਨੂੰ ਕੱਟ ਕੇ ਮੈਂ ਆਵਾਂਗਾ, ਬਾਦਸ਼ਾਹ ਨੂੰ ਜਾ ਕੇ ਕਹਿ ਦੇ। ਬੇਦਾ ਹੋਏ ਕਰ ਅਹਿਦੀ ਚਾਲੇ, ਚੜ ਮੰਚਣ ਪੂਰਬ ਕੀ ਟਾਲੇ। ਭਾਵੇਂ ਕਿ ਅਧਿਆਂ ਨੂੰ ਆਦੇਸ਼ ਸੀ ਕਿ ਉਹਨਾਂ ਨੂੰ ਨਾਲ ਹੀ ਲੈ ਕੇ ਆਉਣਾ ਹੈ, ਪਰ ਸਤਿਗੁਰਾਂ ਨੇ ਜਿਹੜਾ ਬਚਨ ਕੀਤਾ ਹੈ ਉਹਨੂੰ ਅਹਿਦੀਏ ਮੰਨ ਗਏ, ਉਸੇ ਤਰੀਕੇ ਦੇ ਨਾਲ ਆਗਿਆ ਲੈ ਕੇ ਵਿਦਾ ਹੋਏ ਨੇ, ਮੰਜਿਆਂ ਦੇ ਉੱਤੇ ਚੜ ਕੇ ਵਾਪਸ ਪ੍ਰਸਥਾਨ ਕੀਤਾ। ਸਣੇ ਸਣੇ ਤੈਸੇ ਚੱਲ ਗਏ, ਦਿੱਲੀ ਵਿਖੇ ਪ੍ਰਵੇਸ਼ਤ ਪਏ। ਹੌਲੀ ਹੌਲੀ ਪਹਿਲਾਂ ਦੀ ਤਰ੍ਹਾਂ ਸਾਰੇ ਰਸਤੇ ਨੂੰ ਤੈਅ ਕੀਤਾ ਤੇ ਦੋਵੇਂ ਅਹਿਦੀਏ ਦਿੱਲੀ ਦੇ ਵਿੱਚ ਪਹੁੰਚ ਗਏ। ਨੌ ਰੰਗ ਨਿਕਟ ਪਹੁੰਚੇ ਜਾਏ, ਕਾਗਜ ਦਇਓ ਪ੍ਰਸੰਗ ਸੁਣਾਏ। ਔਰੰਗਜ਼ੇਬ ਦੇ ਕੋਲ ਦੋਵੇਂ ਅਹਿਦੀਏ ਜਾ ਪਹੁੰਚੇ ਨੇ, ਨਾਲੇ ਤੇ ਉਹਨਾਂ ਨੇ ਪ੍ਰਸੰਗ ਸਤਿਗੁਰਾਂ ਦਾ ਸੁਣਾਇਆ ਤੇ ਨਾਲੇ ਸਤਿਗੁਰਾਂ ਨੇ ਜਿਹੜੀ ਚਿੱਠੀ ਲਿਖੀ ਸੀ ਉਹ ਵੀ ਬਾਦਸ਼ਾਹ ਨੂੰ ਦੇ ਦਿੱਤੀ। ਕਹੇ ਉਹ ਗੁਰੂ ਹਮ ਪੀ ਤਹਿ ਆਵੇ, ਕੇਤਕ ਬਾਸਰ ਸਮਾਂ ਬਿਤਾਵੇ। ਅਹਿਦੀਏ ਕਹਿੰਦੇ ਨੇ ਕਿ ਗੁਰੂ ਨੇ ਆਖਿਆ ਹੈ ਕਿ ਮੈਂ ਜ਼ਰੂਰ ਦਿੱਲੀ ਦੇ ਵਿੱਚ ਆਵਾਂਗਾ, ਕੇਤਕ ਬਾਸਰ ਸਮਾਂ ਬਿਤਾਵਾਂ। ਗੁਰੂ ਨੇ ਵੀ ਵਚਨ ਕੀਤਾ ਕਿ ਕਾਫੀ ਸਾਰਾ ਲੰਮਾ ਸਮਾਂ ਮੈਂ ਦਿੱਲੀ ਦੇ ਵਿੱਚ ਬਤੀਤ ਕਰਾਂਗਾ। ਅਬ ਆਇਓ ਚੌਮਾਸਾ ਕਾਲ, ਮਗ ਮੈਂ ਪਾਣੀ ਪੰਕ ਬਿਸਾਲ। ਅਹਿਦੀਏ ਕਹਿੰਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਚੌਮਾਸੇ ਦਾ ਸਮਾਂ ਆ ਗਿਆ ਹੈ, ਰਸਤੇ ਦੇ ਵਿੱਚ ਚੱਲਣਾ ਬੜਾ ਔਖਾ ਹੈ ਕਿਉਂਕਿ ਬਹੁਤਾ ਪਾਣੀ ਤੇ ਚਿੱਕੜ ਰਸਤਿਆਂ ਦੇ ਵਿੱਚ ਖਿਲਰਿਆ ਰਹਿੰਦਾ। ਸੋਹਣੇ ਔਰੰਗ ਤਬ ਤੂਸ਼ਣ ਹੋਇਓ, ਆਵੇ ਆਪ ਵਿਚਾਰਤ ਜੋਇਓ। ਜਦੋਂ ਅਹਿਦੀਆਂ ਨੇ ਇਸ ਤਰ੍ਹਾਂ ਦੀ ਖਬਰ ਦਿੱਤੀ ਕਿ ਸਤਿਗੁਰਾਂ ਨੇ ਆਖਿਆ ਕਿ ਚੌਮਾਸੇ ਤੋਂ ਬਾਅਦ ਆਵਾਂਗੇ, ਤੇ ਸੁਣ ਕੇ ਬਾਦਸ਼ਾਹ ਫਿਰ ਚੁੱਪ ਹੋ ਗਿਆ। ਮਨ ਦੇ ਵਿੱਚ ਸੋਚਣ ਲੱਗਾ ਆਵੇਂ ਆਪ ਕਿ ਆਪੇ ਹੀ ਆ ਜਾਣਗੇ, ਇਹ ਚੰਗੀ ਗੱਲ। ਇਤ ਸਤ ਗੁਰ ਨਿਜ ਤਿਆਰੀ ਕੀਨ, ਬਸਨੇ ਆਨੰਦਪੁਰ ਕੋ ਤਜ ਦੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਨਗਰੀ ਨੂੰ ਛੱਡਣ ਦੀ ਤਿਆਰੀ ਕੀਤੀ। ਅਲਪ ਦਾਸ ਆਪਣੇ ਸੰਗ ਲੀਨ, ਕਾਰਨ ਕਰਨ ਵਿਸਾਲ ਪਰ ਬੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜਿਆਂ ਜਿਹਾ ਦਾਸਾਂ ਨੂੰ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਨਾਲ ਲਿਆ ਹੈ, ਕਾਰਨ ਕਰਨ ਵਿਸਾਲ ਪ੍ਰਵੀਨ, ਕਿਉਂਕਿ ਸਤਿਗੁਰੂ ਜੀ ਕਾਰਨ ਵੀ ਆਪੇ ਨੇ, ਕਰਨ ਵਾਲੇ ਵੀ ਆਪੇ ਨੇ, ਉਹ ਵਿਸ਼ਾਲ ਤੇ ਬਹੁਤ ਜ਼ਿਆਦਾ ਚਤਰ ਨੇ, ਪ੍ਰਵੀਨ। ਮਾਸ ਅਸਾੜ ਵਿਖੇ ਪ੍ਰਸਥਾਨੇ, ਸਿੱਖ ਮਸੰਦ ਹੋਏ ਬੇਦਾ ਪਿਆਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਪ੍ਰਸਥਾਨ ਕੀਤਾ ਹੈ ਆਨੰਦਪੁਰ ਤੋਂ ਜਾਣ ਦਾ, ਸਿੱਖ ਮਸੰਦ ਹੋਏ ਬੇਦਾ ਪਿਆਨੇ। ਜਿਹੜੇ ਸਿੱਖ ਤੇ ਮਸੰਦ ਸਤਿਗੁਰਾਂ ਦੇ ਕੋਲ ਆਨੰਦਪੁਰ ਦੇ ਵਿੱਚ ਆਏ ਹੋਏ ਸਨ ਉਹ ਵਿਦਾਇਗੀ ਲੈ ਕੇ ਚਲੇ ਗਏ। ਨਿਜ ਨਿਜ ਦੇਸ਼ਣ ਕੋ ਚੱਲ ਗਏ, ਸਤਿਗੁਰ ਸ਼ੀਲ ਸਰਾਹਤ ਪਏ। ਆਪੋ ਆਪਣੇ ਇਲਾਕਿਆਂ ਦੇ ਵਿੱਚ ਸਾਰੇ ਸਿੱਖ ਤੇ ਮਸੰਦ ਪਹੁੰਚ ਗਏ ਨੇ, ਸਤਿਗੁਰ ਸ਼ੀਲ ਸਰਾਹਤ ਪਏ। ਸਾਰੇ ਦੇ ਸਾਰੇ ਸਤਿਗੁਰਾਂ ਦੀ ਸ਼ਲਾਘਾ ਕਰਦੇ ਨੇ ਕਿ ਸਤਿਗੁਰਾਂ ਦਾ ਸੁਭਾਅ ਬਹੁਤ ਜ਼ਿਆਦਾ ਸ਼ੀਲ ਹੈ, ਸਰਲ ਹੈ। ਸ੍ਰੀ ਪ੍ਰਭ ਪੂਰਬ ਕੋ ਮੁਖ ਕਰੇ, ਨਿਤ ਪ੍ਰਤੀ ਮਜਲ ਅਲਪ ਹੀ ਥਿਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਪੂਰਬ ਦੀ ਦਿਸ਼ਾ ਦੇ ਵੱਲ ਆਪਣੇ ਮੁਖੜੇ ਨੂੰ ਕੀਤਾ, ਨਿਤਾ ਪ੍ਰਤੀ ਸਤਿਗੁਰੂ ਜੀ ਹੌਲੀ ਹੌਲੀ ਅੱਗੇ ਜਾ ਰਹੇ ਨੇ। ਵਿਸੈ ਨਹੀਂ ਤਵ ਪੁਰ ਪਟਿਆਰਾ, ਇਤ ਕੋ ਆਏ ਗੁਰੂ ਉਦਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਟਿਆਲਾ ਨਗਰ ਅਜੇ ਉਦੋਂ ਨਹੀਂ ਸੀ ਵਸਿਆ, ਸਤਿਗੁਰੂ ਜੀ ਇਸ ਪਟਿਆਲਾ ਨਗਰ ਜਿੱਥੇ ਵਸਿਆ ਹੈ ਇੱਥੇ ਲਾਗੇ ਹੀ ਆ ਗਏ। ਸੈਫ ਦੀਨ ਇੱਕ ਤੁਰਕ ਪਲੇਰਾ, ਨਿਜਪੁਰ ਕੋ ਬਸਾਏ ਤਿਸ ਬੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੈਫ ਦੀਨ ਨਾਂ ਦਾ ਇੱਕ ਬਹੁਤ ਵਧੀਆ ਤੁਰਕ ਮੁਸਲਮਾਨ ਸੀ ਜਿਹੜਾ ਕਿ ਆਪਣੀ ਨਗਰੀ ਨੂੰ ਉੱਥੇ ਵਸਾ ਰਿਹਾ ਸੀ। सैफाबाद नाम तिस राखा गुरजस सुनत दर्श को कांखा। कवि संतोख सिंह जी लिखते ने कि सैफ दीन ने एक नगर वसाया जिसका नाम उसने अपने नाम दे उते ही सैफाबाद रखिया। गुरजस सुनत दर्श को काखा, गुरु जी दे जस नु सुन के उन्ने सतगुरां दे दर्शन करन दा मन बनाया से। चितवत रहत जाऊं तिन पास सुनो तिनो के बाक बिलास। बहुत चिर तो सैफ दीन दे मन दे अंदर ए इच्छा सी कि मैं सतगुरां दा दर्शन करन दे वास्ते जावा, उन्ना दे जाके बचना नु सुना। अटक्यो रहत काज कर के रे नहीं अवकाश लयो तिस बेरे। पर कवि जी लिखते ने कि रुकिया रहा, घर दे कम्मां कारां दे विच ही उलझिया रहा, सतगुरां दे कोल पहुंच ना सकिया क्योंकि समा ही नहीं मिले। तौ हृदय मैं प्यास बडेरी मिले गुरु को चल किस बेरी। पावे सैफ दीन सतगुरां दा दर्शन करन दे वास्ते जा ना सकिया, पर कवि जी लिखदे ने कि उहदे हिरदे दे विच सतगुरां दे दर्शनां दी प्यास वड्डी सी। उह सोचदा रहिंदा सी कि कदे सतगुरां नूं जाके जरूर मिलांगा। अंतर जामी सतगुर जानी दर्शन को चाहत हित ठानी। कवि जी लिखते ने कि जेड़े सतगुरु तेग बहादुर जी अंतरजामी ने, उन्हां ने सैफ दीन दे मन दी दशा नूं जाणिया ते आपे ही दर्शन देण दे वास्ते सतगुरु जी उत्थे पहुंच गए। उतरे तां जाए पुर नेरे सकल आए लाग्यो तब डेरे। जिथे उसने सैफाबाद अपना पिंड वसाया सी उस पिंड दे लागे ही सतगुरां ने अपना जाके डेरा लाया। सैफ दीन टिक किनू बखाना उतरे आए नहीं को जाना। किसे आदमी ने सैफ दीन नू जाके सतगुरां दे आउण दी खबर दित्ती है, उतरे आए कहिंदे ने कि कोई आण के उतरिया है, भाव के किसे ने आण के उपरे ने डेरा लाया है, नहीं को जाना पर इस गल दा पता नहीं है कि किन्ने डेरा लाया है, कौन आण के उतरे है। सोदे हित सुन के मन ज पठायो बूझ गयो तिन जाए बतायो। खबर लैण दे वास्ते सैफ दीन ने अपने एक आदमी नूं भेजिया जेड़ा के खबर लैके तत्क्षण ही वापस सैफ दीन दे कोल पहुंचे। जिसके संग मिलन तुम चाहो औचक सो पहुंचो अब पाहो। आदमी आण के सैफ दीन नूं कहिंदा है कि जिन्हां दा दर्शन करन दे वास्ते हमेशा तू चाहुंदा रहिना है, अचानक ही ओ तेनूं दर्शन देण दे वास्ते तेरे पिंड दे लागे पहुंच गए।
श्री गुर तेग बहादुर संगी नर बूजे सो कह।
सैफ दीन कहिंदा है कि उन्हां दा नाम की है, अगों जवाब देंदा है कि जेड़े उन्हां दे नाल ने मैं उन्हां तो पुछया, उन्हां दे नाल दे सारे कहिंदे ने कि इन्हां दा नाम है सतगुरु तेग बहादुर।
सैफ दीन सुन कर हर खायो तत्क्षण आप मिलन को आयो।
जदों सतगुरु तेग बहादुर जी दा नाम सैफ दीन ने सुनिया ते बहुत ही ज्यादा खुश होया, उस वेले झटपट ही सतगुरां नूं मिलन दे वास्ते आ गए।
केतक यशरफी आगे तरके बंदे पद नमरी सिर करके।
सतगुरां दा दर्शन करन दे वास्ते सैफ दीन पहुंचया है, काफी सारियां सोने दियां मोहरां सतगुरां दे चरणां दे विच भेटा रखियां ते निम्रता नूं धारण करके सिर झुका के वंदना कीती।
कहत पायो मुझ करियो निहाल दर्शन दीन सयान किर पाल।
हाथ जोड़ के सैफ दीन कहिंदा है कि सच्चे पातशाह मैनू तुसी निहाल कर दिता है, कृतार्थ कर दिता है, सच्चे पातशाह आण के दर्शन दिता है, हे कृपालू जी तुसी अपना।
अब पहुंचो है आण चुमासा बनो कृतार्थ की जय बासा।
ਹੱਥ ਜੋੜ ਕੇ ਸੈਫਦੀਨ ਕਹਿੰਦਾ ਕਿ ਸੱਚੇ ਪਾਤਸ਼ਾਹ, ਹੁਣ ਚੁਮਾਸੀ ਦਾ ਜਿਹੜਾ ਸਮਾਂ ਹੈ ਉਹ ਆ ਗਿਆ ਹੈ, ਕਿਰਪਾ ਕਰਕੇ ਤੁਸੀਂ ਇੱਥੇ ਮੇਰੇ ਕੋਲ ਹੀ ਆਪਣਾ ਵਾਸਾ ਕਰਕੇ ਰੱਖ ਕੇ ਮੈਨੂੰ ਕਿਰਤਾਰਥ ਕਰੋ, ਮੈਨੂੰ ਨਿਹਾਲ ਕਰੋ। ਇਮ ਕੈ ਭਗ ਪੰਕਜ ਗਹਿ ਹਾਥ, ਕਰਤ ਪਲੋਸਨ ਪ੍ਰੀਤੀ ਸਾਥ। ਨਾਲੇ ਸੈਫਦੀਨ ਨੇ ਇਸ ਤਰ੍ਹਾਂ ਦੀ ਅਰਜ ਕੀਤੀ ਹੈ, ਨਾਲੇ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਆਪਣੇ ਹੱਥਾਂ ਦੇ ਨਾਲ ਫੜਿਆ ਤੇ ਫਿਰ ਸਤਿਗੁਰਾਂ ਦੇ ਚਰਨਾਂ ਨੂੰ ਪ੍ਰੇਮ ਦੇ ਨਾਲ ਚੱਸਣ ਲੱਗਾ। ਪੁਣ ਮੁਖ ਚੱਖ ਪਰ ਫੇਰਨ ਕਰੇ, ਮੈਂ ਨਿਹਾਲ ਪਾਏ ਮਯੁਰ ਧਰੇ। ਸਤਿਗੁਰਾਂ ਦੇ ਚਰਨਾਂ ਦੇ ਨਾਲ ਆਪਣੇ ਹੱਥਾਂ ਨੂੰ ਕਸਾ ਕੇ ਫਿਰ ਆਪਣੇ ਹੱਥਾਂ ਨੂੰ ਉਹਨੇ ਆਪਣੇ ਮੂੰਹ ਦੇ ਉੱਤੇ ਫੇਰਿਆ ਹੈ ਪ੍ਰੇਮ ਦੇ ਨਾਲ, ਤੇ ਮਨ ਦੇ ਵਿੱਚ ਸੋਚਣ ਲੱਗਾ ਮੈਂ ਨਿਹਾਲ ਪਾ ਕੇ ਮੈਂ ਤੇ ਨਿਹਾਲ ਹੋ ਗਿਆ, ਕਿਰਤਾਰਥ ਹੋ ਗਿਆ। ਹੇਰ ਪ੍ਰੇਮ ਕੋ ਬਹੁਤ ਕਿਰਪਾਲ, ਬਾਕ ਬਖਾਨਿਓ ਗੁਰ ਤਿਸ ਕਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੈਫਦੀਨ ਦੇ ਮਨ ਦੇ ਪ੍ਰੇਮ ਨੂੰ ਕਿਰਪਾਲੂ ਸਤਿਗੁਰਾਂ ਨੇ ਦੇਖਿਆ ਤੇ ਫਿਰ ਉਸ ਵੇਲੇ ਸਤਿਗੁਰਾਂ ਨੇ ਇਸ ਤਰ੍ਹਾਂ ਵਚਨ ਕੀਤਾ। ਕਹਿੰਦੇ ਨੇ ਜੇ ਔਰ ਸ਼ਰਧਾ ਏਵ ਤੁਮਾਰੇ, ਕਰੈ ਬਾਸ ਚੌ ਮਾਸ ਸੁਖਾਰੇ। ਸਤਿਗੁਰੂ ਜੀ ਸੈਫਦੀਨ ਨੂੰ ਕਹਿੰਦੇ ਨੇ ਕਿ ਜੇਕਰ ਤੇਰੇ ਮਨ ਦੇ ਵਿੱਚ ਸਾਡੇ ਪ੍ਰਤੀ ਇਸ ਤਰ੍ਹਾਂ ਦੀ ਸ਼ਰਧਾ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਚੌ ਮਹੀਨਿਆਂ ਦਾ ਸਮਾਂ ਹੈ ਜਿਹਨੂੰ ਚੁਮਾਸਾ ਆਖਿਆ ਜਾਂਦਾ, ਅਸੀਂ ਤੇਰੇ ਕੋਲ ਰਹਿ ਕੇ ਹੀ ਸੌਖੇ ਤਰੀਕੇ ਦੇ ਨਾਲ ਬਤੀਤ ਕਰਾਂਗੇ। ਚਹ ਸ਼ਾਹ ਟਿਗ ਕਰਨ ਪਿਆਨਾ, ਬਰਖਾ ਹਟੇ ਜਾਏ ਤਿਸ ਥਾਨਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਦਰਅਸਲ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਮੈਂ ਜਾਣਾ ਹੈ, ਪਰ ਮੈਂ ਸੋਚਦਾ ਹਾਂ ਕਿ ਵਰਖਾ ਦਾ ਸਮਾਂ ਬਤੀਤ ਹੋ ਜਾਵੇ ਫੇਰ ਹੀ ਜਾਵਾਂਗਾ। ਇਸ ਪ੍ਰਕਾਰ ਜਬ ਗੁਰੂ ਉਚਾਰਿਓ, ਸੈਫਦੀਨ ਕਹਿ ਸਿਵਰ ਉਠਾਰਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਸਤਿਗੁਰਾਂ ਨੇ ਰਹਿਣ ਦਾ ਇਕਰਾਰ ਕੀਤਾ ਤੇ ਸੈਫਦੀਨ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ। ਸੁੰਦਰ ਉਪਬਣ ਵਿਖੇ ਉਤਾਰੇ, ਆਪ ਹੱਥ ਹੋਏ ਤਾਂ ਪਧਾਰੇ। ਇੱਕ ਬਹੁਤ ਹੀ ਸੁੰਦਰ ਬਾਗ ਲਗਵਾਇਆ ਸੀ ਸੈਫਦੀਨ ਨੇ, ਸਤਿਗੁਰਾਂ ਦਾ ਡੇਰਾ ਉਸ ਬਾਗ ਦੇ ਵਿੱਚ ਲਵਾ ਦਿੱਤਾ ਸੈਫਦੀਨ ਨੇ, ਆਪ ਵੀ ਨਾਲ ਹੀ ਸਤਿਗੁਰਾਂ ਦੇ ਗਿਆ। ਪਲੀ ਪਾਂਤ ਡੇਰਾ ਕਰਵਾਇਓ, ਹਿਤ ਸੇਵਾ ਕੇ ਸਕਲ ਪਚਾਇਓ। ਭਲੀ ਪ੍ਰਕਾਰ ਦੇ ਨਾਲ ਚੰਗੇ ਤਰੀਕੇ ਦੇ ਨਾਲ ਉਹਨੇ ਸਤਿਗੁਰਾਂ ਦਾ ਡੇਰਾ ਲਵਾਇਆ, ਇਸ ਤੋਂ ਇਲਾਵਾ ਜੋ ਵੀ ਕੁਝ ਚਾਹੀਦਾ ਸੀ ਸੇਵਾ ਦੇ ਵਾਸਤੇ ਉਹ ਸਾਰਾ ਕੁਝ ਪਹੁੰਚਾਇਆ। ਬਹੁ ਵਿਦ ਕੇ ਪ੍ਰਿਆ ਬਾਕ ਸੁਣਾਏ, ਪੁਣ ਨਿਜ ਸਦਨ ਗਇਓ ਹਰ ਖਾਏ। ਬਹੁਤ ਤਰ੍ਹਾਂ ਦੇ ਪ੍ਰੇਮ ਵਾਲੇ ਜਿਹੜੇ ਬਚਨ ਸੀ ਉਹ ਸੈਫਦੀਨ ਨੇ ਸਤਿਗੁਰਾਂ ਦੇ ਨਾਲ ਕੀਤੇ ਤੇ ਫਿਰ ਸਤਿਗੁਰਾਂ ਤੋਂ ਆਗਿਆ ਲੈ ਕੇ ਖੁਸ਼ੀ ਦੇ ਨਾਲ ਭਰਿਆ ਹੋਇਆ ਆਪਣੇ ਘਰ ਚਲਾ ਗਿਆ। ਨਿਸਾ ਬਾਸ ਸਤ ਗੁਰ ਤਬ ਕਰਿਓ, ਖਾਣ ਪਾਣ ਸਭ ਹਣ ਸੁਖ ਧਰਿਓ। ਸੁਖ ਦੇ ਨਾਲ ਸਤਿਗੁਰਾਂ ਨੇ ਰਾਤ ਨੂੰ ਬਤੀਤ ਕੀਤਾ, ਚੰਗੇ ਤਰੀਕੇ ਦੇ ਨਾਲ ਖਾ ਪੀ ਕੇ ਸਾਰੇ ਵਿਰਾਜੇ। ਭਾਈ ਪ੍ਰਭਾਤ ਸੌ ਚੀਸ ਨਾਨੇ, ਬੈਠੇ ਥਿਰ ਹੋਏ ਲਾਗ ਸੋ ਧਿਆਨੇ। ਅੰਮ੍ਰਿਤ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਉੱਠੇ ਨੇ, ਇਸ਼ਨਾਨ ਪਾਣੀ ਕੀਤਾ ਹੈ ਤੇ ਸਮਾਧੀ ਲੀਨ ਹੋ ਕੇ ਬਹਿ ਗਏ। ਦਿਵਸ ਚੜੇ ਕਰ ਪ੍ਰੇਮ ਵਿਸਾਲਾ, ਸੈਫਦੀਨ ਪਹੁੰਚੋ ਤਤ ਕਾਲਾ। ਜਦੋਂ ਹੀ ਥੋੜੇ ਦਿਨ ਦਾ ਚੜਾ ਹੋਇਆ, ਪ੍ਰਕਾਸ਼ ਹੋਇਆ ਤੇ ਪ੍ਰੇਮ ਦੇ ਨਾਲ ਭਰਿਆ ਹੋਇਆ ਸੈਫਦੀਨ ਤਤਸ਼ਿਨ ਹੀ ਸਤਿਗੁਰਾਂ ਦੇ ਕੋਲ ਪਹੁੰਚ ਗਏ। ਕਰ ਬੰਧਨ ਪਦ ਪਰ ਹਰ ਖਾਇਓ, ਸਾਦਰ ਸਤਗੁਰ ਨਿਕਟ ਬਿਠਾਇਓ। ਜਾ ਕੇ ਸੈਫਦੀਨ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਖੁਸ਼ੀ ਦੇ ਨਾਲ ਨਮਸਕਾਰ ਕੀਤੇ ਤੇ ਸਤਿਗੁਰਾਂ ਨੇ ਬੜੇ ਸਤਿਕਾਰ ਦੇ ਨਾਲ ਸੈਫਦੀਨ ਨੂੰ ਆਪਣੇ ਲਾਗੇ ਬਿਠਾ ਲਿਆ। ਵਾਕ ਬਿਲਾਸ ਅਨੇਕ ਪਰਕਾਰਾ, ਕਰਤ ਗੁਰੂ ਦੇ ਆਨੰਦ ਉਦਾਰਾ। ਅਨੇਕਾਂ ਪ੍ਰਕਾਰ ਦੇ ਜਿਹੜੇ ਬਚਨ ਬਿਲਾਸ ਹਨ ਉਹ ਸਤਿਗੁਰਾਂ ਨੇ ਸੈਫਦੀਨ ਦੇ ਨਾਲ ਕੀਤੇ ਨੇ, ਉਹਨੇ ਵੀ ਬੜੀਆਂ ਗੱਲਾਂ ਕੀਤੀਆਂ ਸਤਿਗੁਰਾਂ ਨੂੰ ਆਨੰਦ ਰੱਖਣ ਦੇ ਲਈ।
ਸ਼ਾਂਤ ਸਮੇਤ ਉਚਾਰਤ ਜਿਉਂ ਜਿਉਂ,
ਸੁਣ ਕਰ ਬਸੀ ਹੋਤ ਮਨ ਤਿਉ ਤਿਉ। ਕਵੀ ਜੀ ਲਿਖਦੇ ਨੇ ਕਿ ਸ਼ਾਂਤੀ ਦੇ ਸਮੇਤ ਜਿਵੇਂ ਜਿਵੇਂ ਸਤਿਗੁਰੂ ਤੇਗ ਬਹਾਦਰ ਜੀ ਬਚਨ ਕਰੀ ਜਾਂਦੇ ਨੇ ਤਿਵੇਂ ਤਿਵੇਂ ਜਿਹੜਾ ਸੈਫ ਦੀਨ ਦਾ ਮਨ ਹੈ ਉਹ ਸਤਿਗੁਰਾਂ ਦੇ ਵਸ ਦੇ ਵਿੱਚ ਹੁੰਦਾ ਜਾਂਦਾ। ਮੁਦਤ ਹੋਏ ਪੁਣ ਬਿਨਤੀ ਠਾਨੀ ਕਰੋ ਬਾਸਮਾ ਪ੍ਰੀਤ ਮਹਾਨੀ। ਖੁਸ਼ ਹੋ ਕੇ ਫਿਰ ਸੈਫ ਦੀਨ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਮੇਰੀ ਪ੍ਰੀਤੀ ਨੂੰ ਜਾਣ ਕੇ ਸੱਚੇ ਪਾਤਸ਼ਾਹ ਹੁਣ ਤੁਸੀਂ ਇੱਥੇ ਹੀ ਰੁਕੇ ਰਹੋ। ਪੰਕ ਪ੍ਰਿਥੀ ਪਰ ਪ੍ਰਾਪਤ ਪਾਣੀ ਗਮਨ ਕਠਨ ਮਗ ਕੋ ਲਿਹੋ ਜਾਨੀ। ਸੈਫ ਦੀਨ ਕਹਿੰਦਾ ਕਿ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਮਨ ਦੇ ਵਿੱਚ ਵਿਚਾਰ ਬਣਾਇਆ ਹੈ ਚੁਮਾਸੇ ਨੂੰ ਬਿਤਾਉਣ ਦਾ ਉਹ ਵਾਕਿਆ ਹੀ ਸਹੀ ਹੈ, ਕਿਉਂਕਿ ਸੱਚੇ ਪਾਤਸ਼ਾਹ ਇਸ ਸਮੇਂ ਦੇ ਵਿੱਚ ਪ੍ਰਿਥਵੀ ਦੇ ਉੱਤੇ ਬਹੁਤਾ ਸਾਰਾ ਪਾਣੀ ਹੈ, ਚੱਲਣ ਦੇ ਵਿੱਚ ਕਠਿਨਾਈ ਹੋਵੇਗੀ ਕਿਉਂਕਿ ਰਸਤੇ ਦੇ ਵਿੱਚ ਚਿੱਕੜ ਵੀ ਬਹੁਤ ਹੈ। ਸੁਣ ਕਰ ਸੈਫ ਦੀਨ ਕੀ ਬੇਨਤੀ ਕਰਨ ਕੂਚ ਕੀ ਤਜ ਕਰ ਗਿਣਤੀ। ਸੁਣ ਕੇ ਸੈਫ ਦੀਨ ਦੀ ਬੇਨਤੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੈਫ ਦੀਨ ਮੈਂ ਤੇ ਤੈਨੂੰ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਮੈਂ ਇੱਥੋਂ 4 ਮਹੀਨਿਆਂ ਤੱਕ ਨਹੀਂ ਜਾਵਾਂਗਾ। ਕਰਿਓ ਬਚਨ ਤੁਮ ਆਛੇ ਕਹਿਓ ਮਗ ਪ੍ਰਸਥਾਨ ਸਮਾਂ ਨਹੀਂ ਲਹਿਓ। ਸਤਿਗੁਰਾਂ ਨੇ ਬਚਨ ਕੀਤਾ ਕਿ ਸੈਫ ਦੀਨ ਤੂੰ ਚੰਗੀ ਗੱਲ ਆਖੀ ਹੈ, ਰਸਤੇ ਦੇ ਵਿੱਚ ਚੱਲਣ ਦਾ ਇਸ ਵੇਲੇ ਸਮਾਂ ਨਹੀਂ। ਸਰਬ ਰੀਤ ਕਰ ਸੰਕਟ ਹੋਤ ਤ੍ਰਿਣ ਗਣ ਜੀਵ ਬਿਲੰਦ ਅਦੋਤ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਸਮੇਂ ਦੇ ਵਿੱਚ ਰਾਹ ਦੇ ਵਿੱਚ ਸਫ਼ਰ ਦੇ ਵਿੱਚ ਕਦੇ ਪੈਣਾ ਹੀ ਨਹੀਂ ਚਾਹੀਦਾ, ਕਿਉਂਕਿ ਹਰ ਇੱਕ ਤਰੀਕੇ ਦੇ ਨਾਲ ਪਾਂਧੀ ਨੂੰ ਮੁਸਾਫ਼ਰ ਨੂੰ ਕਠਿਨਾਈ ਹੁੰਦੀ ਹੈ। ਤਿੰਨ ਗਣ ਜੀਵ ਬਿਲੰਦ ਅਦੋਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਘਾਹ ਬਹੁਤੇ ਹੁੰਦੇ ਹਨ ਤੇ ਵਿੱਚ ਸੱਪ ਠੂਹੇ ਆਦਿ ਜੀਵ ਵੀ ਵਿਚਰਦੇ ਨੇ। ਬਰਖਾ ਸਕਲ ਬਿਤਾਵੈ ਜਬੈ ਕਰੇ ਕੂਚ ਡੇਰਾ ਹਮ ਤਬੈ। ਸਤਿਗੁਰੂ ਜੀ ਕਹਿੰਦੇ ਨੇ ਕਿ ਵਰਖਾ ਦਾ ਸਮਾਂ ਜਦੋਂ ਬਤੀਤ ਹੋ ਜਾਵੇਗਾ ਫੇਰ ਹੀ ਆਪਣੇ ਡੇਰੇ ਦਾ ਅਸੀਂ ਕੂਚ ਅੱਗੇ ਕਰਾਂਗੇ। ਤਹ ਗੁਰ ਬਸੇ ਦੇਣ ਕੋ ਛੇਮ ਸੈਫ ਦੀਨ ਦੀਰ ਗਿਉਰ ਪ੍ਰੇਮ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਸੈਫ ਦੀਨ ਦਾ ਕਲਿਆਣ ਕਰਨ ਦੇ ਵਾਸਤੇ ਰੁਕ ਗਏ ਨੇ, ਕਿਉਂਕਿ ਸੈਫ ਦੀਨ ਦੇ ਮਨ ਦੇ ਅੰਦਰ ਵੀ ਸਤਿਗੁਰਾਂ ਦੇ ਪ੍ਰਤੀ ਬਹੁਤ ਜ਼ਿਆਦਾ ਪ੍ਰੇਮ ਹੈ। ਕਰੈ ਪਾਵ ਕੋ ਨੀਤ ਨਵੀਨ ਪਰਚੈ ਗੁਰ ਟਿਗ ਰਹਿ ਪਰ ਬੀਨ। ਰੋਜ਼ ਹੀ ਸਤਿਗੁਰਾਂ ਦੇ ਕੋਲ ਆਉਂਦਾ ਹੈ, ਪ੍ਰੇਮ ਭਾਵਨਾ ਦੇ ਨਾਲ ਸਤਿਗੁਰਾਂ ਦੇ ਨਾਲ ਬਚਨ ਵਿਲਾਸ ਕਰਦਾ ਹੈ, ਪਰਚੈ ਗੁਰ ਟਿਗ ਰਹਿ ਪ੍ਰਵੀਨ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਤਾਂ ਕਿ ਸਤਿਗੁਰਾਂ ਦਾ ਮਨ ਪਰਚਿਆ ਰਵੇ ਤੇ ਸਤਿਗੁਰੂ ਜੀ ਮੇਰੇ ਕੋਲ ਟਿਕੇ ਰਹਿਣ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਬਸੇ ਚੁਮਾਸਾ ਸਤਿਗੁਰੂ ਡੇਰਾ ਕੀਨ ਮੁਕਾਮ ਸੈਫ ਦੀਨ ਸੇਵਾ ਕਰੈ ਨਿਤ ਪ੍ਰਤੀ ਆਏ ਸਲਾਮ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੁਮਾਸੇ ਦੇ ਦਿਨਾਂ ਨੂੰ ਸਤਿਗੁਰੂ ਤੇਗ ਬਹਾਦਰ ਜੀ ਉਸ ਜਗ੍ਹਾ ਦੇ ਉੱਤੇ ਮੁਕਾਮ ਕਰਕੇ ਟਿਕੇ ਹੋਏ ਨੇ, ਸੈਫ ਦੀਨ ਸੇਵਾ ਰੋਜ਼ ਹੀ ਪ੍ਰੇਮ ਦੇ ਨਾਲ ਆਣ ਕੇ ਕਰਦਾ ਤੇ ਸਲਾਮ ਕਰਦਾ। ਸੰਗਤ ਗੁਰ ਕੀ ਠਾਣ ਹਮੇਸ਼ੁ ਤਿਉ ਤਿਉ ਚਿਤ ਮੈਂ ਪ੍ਰੇਮ ਵਿਸ਼ੇਸ਼ੁ। ਸੈਫ ਦੀਨ ਰੋਜ਼ ਹੀ ਸਤਿਗੁਰਾਂ ਦੀ ਆਣ ਕੇ ਸੰਗਤ ਕਰਦਾ ਹੈ, ਜਿਵੇਂ ਜਿਵੇਂ ਸੰਗਤ ਕਰਦਾ ਤਿਵੇਂ ਤਿਵੇਂ ਮਨ ਦੇ ਵਿੱਚ ਵਧੇਰੇ ਸਤਿਗੁਰਾਂ ਦੇ ਪ੍ਰਤੀ ਵਿਸ਼ੇਸ਼ ਪ੍ਰੇਮ ਉਪਜਦਾ ਹੈ।
ਕਬਹੁ ਲੈ ਨਿਜ ਸੰਗ ਸਿਧਾਰੈ ਸਦਨ ਆਪਣੇ ਜਾਏ ਬਿਠਾਰੈ।
ਕਦੇ ਕਦੇ ਸਤਿਗੁਰਾਂ ਨੂੰ ਅਰਜ ਕਰਕੇ ਆਪਣੇ ਘਰ ਦੇ ਵਿੱਚ ਸਤਿਗੁਰਾਂ ਨੂੰ ਲੈ ਕੇ ਜਾਂਦਾ ਤੇ ਸਤਿਕਾਰ ਦੇ ਨਾਲ ਆਪਣੇ ਘਰ ਬਿਠਾਉਂਦਾ।
ਪਰ ਚੇਰ ਇਹਾਂ ਚਿਰ ਕਾਲਾ ਯਾ ਤੇ ਠਾਣਤ ਯਤਨ ਵਿਸਾਲਾ।
ਸਤਿਗੁਰੂ ਜੀ ਚਿਰ ਤੱਕ ਪਰਚੇ ਰਹਿਣ ਇਸ ਤਰ੍ਹਾਂ ਦਾ ਮਨ ਬਣਾ ਕੇ ਹਰ ਇੱਕ ਸੰਭਵ ਯਤਨ ਕਰਦਾ ਕਿ ਸਤਿਗੁਰਾਂ ਦੇ ਮਨ ਨੂੰ ਕੋਈ ਉਦਾਸੀ ਨਾ ਹੋਵੇ।
ਅਨਕ ਪਾਂਤ ਕੀ ਬਾਤ ਸੁਣਾਵੇ ਘਰ ਅੰਤਰ ਕੋ ਬਾਗ ਦਿਖਾਵੇ।
ਅਨੇਕਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਹਿ ਕੇ ਸੁਣਾਉਂਦਾ ਹੈ। ਘਰ ਦੇ ਅੰਦਰ ਜਿਹੜੇ ਫੁੱਲ ਬੂਟੇ ਲਾਏ ਹੋਏ ਨੇ ਉਹ ਵੀ ਸਤਿਗੁਰਾਂ ਨੂੰ ਦਿਖਾਉਂਦਾ।
ਬਾਹਰ ਫਰਸ਼ ਸੁੰਦਰ ਡਸਵਾਵੇ, ਕਰ ਬਿਨਤੀ ਸਨਮਾਨ ਬਿਠਾਵੇ।
ਬਹੁਤ ਸੁੰਦਰ ਘਰ ਦੇ ਵਿੱਚ ਵਿਛਾਈਆਂ ਕਰਕੇ ਉਹਨਾਂ ਵਿਛਾਈਆਂ ਦੇ ਉੱਤੇ ਫਿਰ ਆਸਨ ਸਤਿਗੁਰਾਂ ਦਾ ਡਾ ਕੇ ਸਨਮਾਨ ਦੇ ਨਾਲ ਸਤਿਗੁਰਾਂ ਨੂੰ ਉੱਥੇ ਬਿਠਾਉਂਦਾ।
ਚਾਰੂ ਚੌਪਰ ਅਗਰ ਵਿਛਾਵੇ, ਖੇਲ ਗੁਰ ਸੋ ਡਲਨ ਰੁੜਾਵੇ।
ਸੋਹਣੀ ਵਿਛਾਈ ਕਰਕੇ ਫਿਰ ਚੌਪੜ ਦੀ ਖੇਡ ਖੇਡਣ ਦੇ ਵਾਸਤੇ ਚੌਪੜ ਦੇ ਕੱਪੜੇ ਨੂੰ ਸਤਿਗੁਰਾਂ ਦੇ ਅੱਗੇ ਵਿਛਾ ਦਿੰਦਾ। ਫਿਰ ਸਤਿਗੁਰੂ ਤੇਗ ਬਹਾਦਰ ਜੀ ਸਹਿਬਦੀਨ ਦੇ ਨਾਲ ਚੌਪੜ ਖੇਡਦੇ ਨੇ।
ਇੱਕ ਦੋਏ ਜਾਮ ਸਦਨ ਮੈਂ ਰੱਖੈ, ਖੇਲਣ ਹਿਤ ਪੁਣ ਪੁਣ ਮੁਖ ਪਾਖੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦੋ ਪਹਿਰ ਸਤਿਗੁਰਾਂ ਨੂੰ ਆਪਣੇ ਘਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਰੱਖਦਾ ਹੈ, ਬਾਰ ਬਾਰ ਸਤਿਗੁਰਾਂ ਨੂੰ ਖੇਡਣ ਦੇ ਵਾਸਤੇ ਬੇਨਤੀ ਕਰਦਾ।
ਖਾਣ ਪਾਣ ਕੀ ਸੇਵਾ ਕਰੇ, ਸਿਵਰ ਵਿਖੇ ਵਸਤੂ ਸਭ ਤਰੇ।
ਖਾਣ ਪੀਣ ਦੀ ਸਾਰੀ ਜਿਹੜੀ ਸੇਵਾ ਹੈ ਉਸ ਨੂੰ ਕਰਦਾ ਹੈ, ਜਿੱਥੇ ਸਤਿਗੁਰਾਂ ਨੇ ਡੇਰਾ ਲਾਇਆ ਹੋਇਆ ਉੱਥੇ ਬਹੁਤੀਆਂ ਸਾਰੀਆਂ ਚੀਜ਼ਾਂ ਨੂੰ ਪਹੁੰਚਾਉਂਦਾ।
ਕ੍ਰਿਤ ਮਿਸ਼ਟਾਨ ਅੰਨ ਗਣ ਨੀਕੇ, ਅਪਰੇ ਹਾਰ ਜੇ ਭਾਵਤ ਜੀ ਕੇ, ਘਿਓ ਭੇਜਦਾ ਹੈ।
ਇਸ ਤੋਂ ਇਲਾਵਾ ਮਿੱਠੇ ਜਿਹੜੇ ਪਦਾਰਥ ਨੇ ਉਹ ਵੀ ਭੇਜਦਾ ਹੈ, ਅੰਨ ਵੀ ਭੇਜਦਾ ਹੈ, ਹੋਰ ਜਿਹੜੇ ਮਨ ਨੂੰ ਪਾਉਣ ਵਾਲੇ ਪਦਾਰਥ ਨੇ ਉਹ ਸੈਫ ਦੇਣ ਘੱਲਦਾ।
ਦੁਗਦ ਦਦੀ ਤੇ ਆਦਿਕ ਜੇਈ, ਹਿੰਦਨ ਤੇ ਪਹੁੰਚਾਵਤ ਤੇਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁੱਧ ਦਹੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਹਿੰਦੂਆਂ ਦੇ ਘਰਾਂ ਦੇ ਵਿੱਚੋਂ ਲਿਜਾ ਕੇ ਸਤਿਗੁਰਾਂ ਨੂੰ ਅਰਪਣ ਕਰਦਾ, ਆਪਣੇ ਘਰ ਦੀ ਚੀਜ਼ ਨਹੀਂ ਛਕਾਉਂਦਾ, ਕਿਉਂਕਿ ਆਪਣੇ ਆਪ ਨੂੰ ਉਹ ਸਮਝਦਾ ਕਿ ਮੈਂ ਮੁਸਲਮਾਨ ਹਾਂ, ਇਹ ਹਿੰਦੂ ਨੇ, ਇਸ ਕਰਕੇ ਜਿਹੜੀਆਂ ਚੀਜ਼ਾਂ ਭੇਜਦਾ ਹੈ ਉਹ ਹਿੰਦੂਆਂ ਦੇ ਘਰ ਦੇ ਵਿੱਚੋਂ ਹੀ ਪਹੁੰਚਾਉਂਦਾ।
ਚਾਹੀਅਤ ਵਸਤ ਸਿਵਰ ਮੈਂ ਜੋਏ, ਨਿਜ ਬੁੱਧ ਤੇ ਭੇਜੀ ਤਹਿ ਸੋਏ।
ਸਿਵਰ ਦੇ ਵਿੱਚ ਪਾਵ ਕੇ ਜਿੱਥੇ ਸਤਿਗੁਰਾਂ ਨੇ ਡੇਰਾ ਲਾਇਆ ਹੋਇਆ ਸੀ ਉੱਥੇ ਜਿੰਨੀਆਂ ਵੀ ਚੀਜ਼ਾਂ ਲੋੜੀਂਦੀਆਂ ਸਨ ਉਹ ਸਾਰੀਆਂ ਦੀਆਂ ਸਾਰੀਆਂ ਸੈਫ ਦੀਨ ਰੋਜ਼ ਹੀ ਕਰਦਾ। ਆਪਣੇ ਆਪ ਨੂੰ ਮੁਸਲਮਾਨ ਜਾਣ ਕੇ ਉਹ ਸਤਿਗੁਰਾਂ ਨੂੰ ਛਕਣ ਦੇ ਵਾਸਤੇ ਆਪਣੇ ਘਰੋਂ ਕੁਝ ਨਹੀਂ ਭੇਜਦਾ, ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਵਾਕਿਆ ਵੀ ਆਉਂਦਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜਾ ਰਾਏ ਬੁਲਾਰ ਹੈ ਉਹਦਾ ਬਹੁਤ ਪ੍ਰੇਮ ਸੀ, ਸਤਿਗੁਰਾਂ ਨੂੰ ਖੁਦਾ ਵੀ ਸਮਝਦਾ ਸੀ। ਤੇ ਜਦੋਂ ਕਾਲੂ ਜੀ ਬਹੁਤ ਜ਼ਿਆਦਾ ਨਾਰਾਜ਼ ਹੋਏ ਤੇ ਉਸ ਵੇਲੇ ਆਖਿਆ ਸੀ ਕਾਲੂ ਜੀ ਨੂੰ, ਸਤਿਗੁਰੂ ਨਾਨਕ ਜੀ ਦੇ ਪਿਤਾ ਨੂੰ, ਰਾਏ ਬੁਲਾਰ ਨੇ, ਕਹਿੰਦਾ ਕਿ ਜੇਕਰ ਮੈਂ ਮੁਸਲਮਾਨ ਨਾ ਹੁੰਦਾ ਤੇ ਕਦੇ ਵੀ ਕਾਲੂ ਤੇਰੇ ਘਰ ਦੇ ਵਿੱਚ ਖੁਦਾ ਨੂੰ ਰਹਿਣ ਨਾ ਦਿੰਦਾ, ਮੈਂ ਆਪਣੇ ਘਰ ਦੇ ਵਿੱਚ ਹੀ ਸਤਿਗੁਰੂ ਨਾਨਕ ਨੂੰ ਰੱਖਦਾ ਤੇ ਆਪਣੇ ਹੱਥੀ ਉਹਨਾਂ ਦੀ ਸੇਵਾ ਕਰਦਾ, ਪਰ ਮੇਰੀ ਮਜਬੂਰੀ ਇਹ ਹੈ ਕਿ ਖੁਦਾ ਨੇ ਹਿੰਦੂਆਂ ਦੇ ਘਰ ਦੇ ਵਿੱਚ ਅਵਤਾਰ ਧਾਰਨ ਕੀਤਾ ਹੈ ਤੇ ਮੈਂ ਮੁਸਲਮਾਨ ਹਾਂ, ਇਸ ਕਰਕੇ ਮੈਂ ਸਤਿਗੁਰਾਂ ਦੀ ਸੇਵਾ ਨਹੀਂ ਕਰ ਸਕਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰਾਂ ਨੂੰ ਹਿੰਦੂ ਜਾਣ ਕੇ ਉਹ ਨਹੀਂ ਚਾਹੁੰਦਾ ਕਿ ਮੈਂ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੀ ਮਰਿਆਦਾ ਦੇ ਵਿੱਚ ਖਲਲ ਪਾਵਾਂ, ਪ੍ਰੇਮ ਪਾਵੇ ਬਹੁਤ ਕਰਦਾ।
ਫਲ ਰਸਾਲ ਕੇ ਸਵਾਦਲ ਜੇਤੇ, ਬੀਨ ਬੀਨ ਕਰ ਪਠਵੈ ਤੇਤੇ।
ਇਸ ਤੋਂ ਇਲਾਵਾ ਜਿਹੜੇ ਅੰਬ ਰਸੀਲੇ ਨੇ ਜਿਹੜੇ ਬਹੁਤ ਜ਼ਿਆਦਾ ਸਵਾਦਮਈ ਨੇ ਉਹ ਵੀ ਚੁਣ ਚੁਣ ਕੇ ਸਤਿਗੁਰਾਂ ਦੇ ਕੋਲ ਭੇਜਦਾ ਹੈ ਛਕਣ ਦੇ ਲਈ।
ਦੂਰ ਦੂਰ ਤੇ ਕਰੇ ਮੰਗਾਵਨ, ਦੇਖ ਦੇਖ ਕਰ ਜੇ ਮਨ ਪਾਵਨ।
ਜਿਹੜੇ ਸੁੰਦਰ ਫਲ ਨੇ ਉਹ ਦੂਰਾਂ ਦੂਰਾਂ ਤੋਂ ਆਪਣੇ ਆਦਮੀਆਂ ਨੂੰ ਘੱਲ ਕੇ ਮੰਗਾਉਂਦਾ ਹੈ, ਦੇਖਦਾ ਹੈ, ਉਹਨਾਂ ਦੀ ਪਰਖ ਕਰਦਾ ਹੈ ਕਿ ਜਿਹੜੇ ਮਨ ਨੂੰ ਪਾਉਣ ਵਾਲੇ ਹੋਣ।
ਜਾਮਣ ਫਲ ਆਰੂ ਹਰ ਖਿਰਨੀ, ਜੇ ਲਗਵਾਏ ਰੱਖੇ ਨਿਜ ਧਰਨੀ।
ਇਸ ਤੋਂ ਇਲਾਵਾ ਜਾਮਣਾਂ ਦੇ ਜਿਹੜੇ ਬੂਟੇ ਨੇ ਉਹ ਵੀ ਲਾਏ ਸਨ, ਆੜੂਆਂ ਦਾ ਬਾਗ ਵੀ ਸੀ, ਖਿਰਨੀਆਂ ਵੀ ਸਨ। ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹਨੇ ਬਾਗ ਦੇ ਰੂਪ ਦੇ ਵਿੱਚ ਲਾਇਆ ਹੋਇਆ ਸੀ ਆਪਣੀ ਜਗ੍ਹਾ ਦੇ ਵਿੱਚ।
ਦਾਰ ਮਦੀਰ ਗਦਾਨੇ ਜੋਏ, ਕਰ ਕਰ ਪ੍ਰੇਮ ਪਠਾਵੇ ਸੋਏ।
ਇਸ ਤੋਂ ਇਲਾਵਾ ਅਨਾਰਾਂ ਦੇ ਬੂਟੇ ਵੀ ਸਨ, ਐਸੇ ਸੁੰਦਰ ਅਨਾਰ ਸਨ ਜਿਸ ਅਨਾਰ ਦੇ ਬਹੁਤੇ ਜ਼ਿਆਦਾ ਸੁੰਦਰ ਤੇ ਵਧੀਆ ਦਾਣੇ ਹੋਣ। ਐਸੇ ਵਧੀਆ ਕਿਸਮ ਦੇ ਅਨਾਰ ਜਿਹੜੇ ਨੇ ਉਹ ਵੀ ਸਤਿਗੁਰਾਂ ਦੇ ਵਾਸਤੇ ਭੇਜਦਾ। इत्यादक सेवा को ठान जन्म सुधारियो अपना महान।
ग्रंथाकार भाई संतोख सिंह जी लिखते ने इस तरीके दे नाल सैफदीन ने सतगुरु तेग बहादुर जी बहुत ज्यादा सेवा की ते सेवा करके अपने मनुखा जन्म नु सुधारिया।
देह तुरंगण को तिण दान भय पुष्ट ठांडे तिस थाना।
इस तो अलावा घोड़िया दे वास्ते जड़ा दाना पठा है ओ भी दिंदा है। भय पुष्ट ठांडे तिस थाना भाव के घोड़े हुण जांदे किते ने हन उत्थे खड़े खड़े ही खांदे हन। इस करके घोड़े बहुत ज्यादा मजबूत रिष्ट पुष्ट हो गए ने दाना चर चर के।
इम सावन पादों दोए मास करे बितावन सतगुर बास।
कवि संतोख सिंह जी लिखते ने के सौन दा ते पादरों दा महीना इसे तरीके दे नाल सतगुरा ने उत्थे रहिंदिया ही बतीत कर दिता।
मास असौज आए पुन गयो अवरंग एक दिन बैठत पयो।
सौन पादरों दा समा बता के असू दा अगो महीना आया ते फिर अवरंग एक दिन बैठत पायो। एक दिन अपनी सभा दे विच बादशाह बैठा सी।
चलियो प्रसंग गुरु को तहां अबलो नहीं आए रह कहां।
सभा दे विच प्रसंग चलिया ते बादशाह ने सतगुरां नू याद कीता। बादशाह कहिंदा अब लो नहीं आए रहे कहां। कहिंदा कि अजे तक सतगुरु जी आए नहीं हन किथे रह गए ने।
पुन अहदीद कीन तैयारी कर तगीद विसाल उचारी।
पावे के सतगुरां ने संदेशा भेजिया सी के चार महीनिया दे चौमासे नू कट के फेर आवांगा पर बादशाह ने उस गल नू याद नहीं कीता। छेती चाहुंदा के सतगुरु जी इत्थे आउण। ਜਦੋਂ ਸਤਿਗੁਰੂ ਜੀ ਨਾ ਗਏ ਫਿਰ ਦੋ ਐਦੀਆਂ ਨੂੰ ਤਿਆਰ ਕੀਤਾ ਤੇ ਤਾਕੀਦ ਕੀਤੀ ਹੈ ਜਾਣ ਤੋਂ ਪਹਿਲਾਂ ਉਹਨਾਂ ਨੂੰ ਬਾਦਸ਼ਾਹ ਨੇ।
ਕਹਿੰਦਾ ਆਪਣੇ ਸੰਗ ਜਾਏ ਕਰ ਆਨੋ ਅਪਰ ਫਰੇਵ ਕਰੇ ਨਹੀਂ ਮਾਨੋ।
ਐਸ ਵਾਰੀ ਪੱਕੇ ਤਰੀਕੇ ਦੇ ਨਾਲ ਤਾਕੀਦ ਕਰਦਾ ਹੈ ਕਿ ਆਪਣੇ ਨਾਲ ਹੀ ਤੁਸੀਂ ਉਹਨਾਂ ਨੂੰ ਲੈ ਕੇ ਆਉਣਾ ਹੈ। ਕਿਸੇ ਵੀ ਪ੍ਰਕਾਰ ਦਾ ਕੋਈ ਬਹਾਨਾ ਜਾਂ ਫਰੇਵ ਕਰਨ ਤੇ ਤੁਸੀਂ ਰਤਾ ਵੀ ਮੰਨਣਾ ਨੇ।
ਬਿਨ ਤਿਨ ਅਟਕਿਓ ਬਡੋ ਕਾਜਾ ਜਨ ਹਿੰਦਣ ਕੋ ਦਿਨ ਦਰਵਾਜਾ।
ਔਰੰਗਜ਼ੇਬ ਕਹਿੰਦਾ ਹੈ ਕਿ ਉਹਨਾਂ ਦੇ ਇੱਥੇ ਨਾ ਆਉਣ ਕਰਕੇ ਮੇਰਾ ਬਹੁਤ ਵੱਡਾ ਜਿਹੜਾ ਕੰਮ ਹੈ ਉਹ ਰੁਕਿਆ ਹੋਇਆ।
ਜਨ ਹਿੰਦਣ ਕੋ ਦਿਨ ਦਰਵਾਜਾ ਇਸ ਤਰ੍ਹਾਂ ਲੱਗਦਾ ਹੈ ਕਿ ਹਿੰਦੂਆਂ ਦੇ ਅੱਗੇ ਇੱਕ ਬਹੁਤ ਪੱਕਾ ਦਰਵਾਜਾ ਤੇਗ ਬਹਾਦਰ ਬਣ ਕੇ ਖਲੋਤਾ ਹੋਇਆ।
ਕਿਉਂਕਿ ਬਾਦਸ਼ਾਹ ਨੇ ਸਲਾਹ ਕੀਤੀ ਹੈ ਕਿ ਤੇਗ ਬਹਾਦਰ ਨੂੰ ਮੁਸਲਮਾਨ ਬਣਾਇਆ ਜਾਵੇਗਾ ਤੇ ਜਦੋਂ ਉਹ ਮੁਸਲਮਾਨ ਬਣਨਗੇ ਤੇ ਫਿਰ ਸਾਰੇ ਹਿੰਦੂ ਸ਼ਰ੍ਹਾਂ ਦੇ ਵਿੱਚ ਆਉਣਗੇ। ਇਸ ਕਰਕੇ ਔਰੰਗਜ਼ੇਬ ਕਹਿੰਦਾ ਕਿ ਮੇਰਾ ਬਹੁਤ ਵੱਡਾ ਕੰਮ ਰੁਕਿਆ ਹੋਇਆ ਜਿੰਨਾ ਚਿਰ ਉਹ ਨਹੀਂ ਆਉਂਦਾ ਮੇਰਾ ਕੰਮ ਸੌਰਨਾ ਨੇ।
ਆਪਣੀ ਅਜ਼ਮਤ ਮੋਹ ਦਿਖਾਵੇ ਨਾਤਰ ਸ਼ਰ੍ਹਾਂ ਵਿੱਚ ਅਬ ਆਵੇ।
ਔਰੰਗਜ਼ੇਬ ਕਹਿੰਦਾ ਕਿ ਜਾਂ ਤੇ ਇੱਥੇ ਆਣ ਕੇ ਹਿੰਦੂਆਂ ਦਾ ਗੁਰੂ ਤੇਗ ਬਹਾਦਰ ਮੈਨੂੰ ਆਪਣੀ ਵੱਡੀ ਕਰਾਮਾਤ ਦਿਖਾਵੇਗਾ ਨਾ ਤਰ ਸ਼ਰ੍ਹਾਂ ਵਿੱਚ ਆਵੇ ਤੇ ਜੇਕਰ ਉਹਨੇ ਇੱਥੇ ਆਣ ਕੇ ਵੀ ਮੇਰੇ ਕਹਿਣ ਦੇ ਉੱਤੇ ਆਪਣੀ ਕਰਾਮਾਤ ਦਾ ਪ੍ਰਗਟਾਵਾ ਨਾ ਕੀਤਾ ਮੈਨੂੰ ਕਰਾਮਾਤ ਨਾ ਦਿਖਾਈ ਤੇ ਫੇਰ ਮਜ਼ਬੂਰੀ ਦੇ ਨਾਲ ਉਹਨੂੰ ਸ਼ਰ੍ਹਾਂ ਦੇ ਵਿੱਚ ਆਉਣਾ ਪਵੇਗਾ ਭਾਵ ਕੇ ਤੇਗ ਬਹਾਦਰ ਨੂੰ ਮੇਰੇ ਹੁਕਮ ਦੇ ਅਨੁਸਾਰ ਇਸਲਾਮ ਧਰਮ ਨੂੰ ਕਬੂਲ ਕਰਨਾ ਪਵੇਗਾ। ਇਸ ਤਰੀਕੇ ਦੀਆਂ ਗੱਲਾਂ ਸਭਾ ਦੇ ਵਿੱਚ ਬੈਠਾ ਕਰਦਾ ਹੈ ਤੇ ਐਦੀਆਂ ਨੂੰ ਜਾਣ ਦੇ ਵਾਸਤੇ ਹੁਕਮ ਕਰਦਾ ਹੈ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ हे अपरंपर हर हरे है पी हो वनहार। हे संतह कै सदा संग ने धाराया धार। हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरी है परनाम।